ਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ 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 ਵਾਹਿਗੁਰੂ,
ਸਤਨਾਮ
ਵਾਹਿਗੁਰੂ, ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਮਹਲਾ ਪਹਿਲਾ, ਮਨਸਾ ਮਨਹੇ ਸਮਾਇਲੇ, ਭਾਉਜਲ ਸਚ ਤਰਣਾ, ਆਦਿ ਜੁਗਾਦ ਦਇਆਲ ਤੂੰ, ਠਾਕੁਰ ਤੇਰੀ ਸਰਣਾ, ਮਨਸਾ ਮਨਹੇ ਸਮਾਇਲੇ, ਭਾਉਜਲ ਸਚ ਤਰਣਾ, ਆਦਿ ਜੁਗਾਦ ਦਇਆਲ ਤੂੰ, ਠਾਕੁਰ ਤੇਰੀ ਸਰਣਾ, ਤੂੰ ਦਾਤਾ ਹਮ ਜਾਚਿਕਾ, ਹਰ ਦਰਸਨ ਦੀਜੈ, ਗੁਰਮੁਖ ਨਾਮ ਧਿਆਈਐ, ਮਨ ਮੰਦਰ ਭੀਜੈ, ਰਹਾਉ ਕੂੜਾ ਲਾਲਚ ਛੋਡੀਐ, ਤਾਉ ਸਾਚ ਪਛਾਣੈ, ਗੁਰ ਕੈ ਸ਼ਬਦ ਸਮਾਈਐ, ਪਰਮਾਰਥ ਜਾਣੈ, ਇਹੋ ਮਨ ਰਾਜਾ ਲੋਭੀਆ, ਲੁਭਤਾ ਲੋਭਾਈ, ਗੁਰਮੁਖ ਲੋਭ ਨਿਵਾਰੀਐ, हर सिउ बन आई। कलर खेती बीजी है क्यों लाहा पावे, मनमुख सच ना भीजई कूड़ कूड़ गडावे। लालच छोड़ो अंधे हो, लालच दुख पारी। साचा साहेब मन वसै हो मैं बिखमारी। दुबिधा छोड़ कुवाटड़ी मूसोगे पाई। एहनस नाम सलाही है सतगुर सरनाई। मनमुख पत्थर सैल है त्रिग जीवन फीका। जल में केता राखी है अब अंतर सूका। हर का नाम निदान है पूरे गुर दिया। नानक नाम ना विसर मथ अमृत पिया। हर का नाम निदान है गुर पूरे दिया। नानक नाम ना विसर मथ अमृत पिया। वाहे गुरु जी का खालसा, वाहे गुरु जी की फतेह।
सतनाम धन वाहे गुरु, साहिब जियो धन वाखे गुरु, साहिब जियो हम अवगुण परे एक गुण नाही। अमृत छाड़ बिखै बिख खाय हम अवगुण परे एक गुण नाही। अमृत छाड़ बिखै बिख खाय माया मोह परम पै भूले। सुत दारासों प्रीत लगाई एक उत्तम पंत सुनयो गुर संगत। तेहें मिलंत जम त्रास मिटाई एक अरदास। पाठ कीरत की गुर रामदास राखो शरणाई एक अरदास। पाठ कीरत की गुर रामदास राखो शरणाय। दंडौत बंदन अनेक बार सर्व कला समरथ। डोलन तेरा खो प्रभु नानक देह कर हाथ डोलन तेरा खो प्रभु नानक दे कर हाथ परम सम्मान योग जुगोह जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सोभाए मान गुरु सवारे सतसंगी जनो आप जितने सतगुरु जी दे इस दरबार विच दीवान खाल मंजी साहिब विखे हाजिर होए हो और जितने देश विदेश दूर दराडे अपने घरां च बैठ के सतगुरां दे अमृत बचना दा कीर्तन और विचार सरवण कर रहे हो सब तो पहला आप सब नू चौथे गुरुदेव प्रतख देह पार ब्रह्म स्वामी सिखी अते संगती पार ब्रह्म कर नमस्कारिया ऐसे दीन दयाल सतगुरु तन तन गुरु रामदास महाराज उन्हां दे पावन पवित्र आगमन गुरपुरब दी बहुत बहुत वधाई होवे। अज अमृत वेले जो सतगुरु गुरु ग्रंथ साहिब महाराज जी ने प्रकाशमान होकर हुक्म रूप विच सानू शब्द बख्शिश कीता है इस अमृत शब्द दे उचारण करता सतगुरु गुरु नानक साहिब जी महाराज ने इस अमृत शब्द विच जो अज दी विचार दा तुरा है ये बेनती रूप है प्रभु दे चरणा विच पहलियां चार तुकां ते उस तो बाद यूं कह लिए कि ये उपदेश रूप विच फिर सतगुरु ने दसिया कि आपां करना की है। पहला तो सतगुरु ने बख्शिश की कि हे पार ब्रह्म परमेश्वर जी ये मन विच उठन वालियां जेड़े फुरने ने मनसा है किरपा करो ये समा जाए ये लय हो जाए क्योंकि आद जुगाद तो रखन वालिया मैं तुहाडी शरण विच आया हाँ। दूसरा रहाओ दी तुक विच एक बेनती कीती पार ब्रह्म परमेश्वर आप जी दाते हो ते असी तुहाडे दर दे भिखारी मंगते जाचक हाँ ते मंगता अज तुहाडे दर ते खलोता ए अरदास करन आया कि किरपा करके अपने दर्शना दी दात बख्शो। ए रहाओ दियां दो तुकां ते उस तो पहला आरंभ वालियां तुकां दी विचार है। इहदा मतलब एक मन दी फुरने मनसा लीन हो जाए इस भव सागर नूं सच नाल जुड़ के तर सकीए ते दूसरा पार ब्रह्म परमेश्वर दे चरणा विच मंगते बन के उहदे दर्शनां दी दात मंगीए। उस तो बाद इस बचन विच मेरे सतगुरुआं ने कृपा की, उन्होंने सब तो वासना का मूल कारण जेड़ा है उन्हों लालच नू दसिया है। कहने जे अंदर दियाँ इन्हां मनशा तो बचना चाहते हाँ तो लालच वाली बिरती नू त्याग देंगे। फिर नाल बचन किया कि लालच दी जेड़ा मूल है वह खौमे है, तो जदों कोई गुरु शब्द नाल जुड़ेगा उहदी लालच वाली बिरती भी मरेगी, खौमे की जहर भी उतर जाएगी। तो नाल फिर व्याख्या करदे आ फरमायो ने कि जेड़े बंदे लालच विच तमे विच हंकार विच खचत ने उन्हां मनमुख बंदियां नू जितना मर्जी समझा लवो, जिवें पानी विच रखिया होया पत्थर सदियां भर पानी च रहे उहदा अंदर वाला कदी नहीं भिजदा, ते मनमुख बंदा भी कई वारी संगत विच किन्ना समा बैठ तां जांदा है पर सच एवे उहदा अंदर वाला मन भी नहीं भिजदा। महाराज कहिंदे फिर वह खटेगा की, कलर की पैली विच बीज पावांगे ते उहदे विचों मुनाफा की मिलना है, कलर की पैली विचों कलरी धरती दे विचों सच एवे कदी मुनाफा नहीं मिलता। दूसरा बचन हजूर ने कहा जे नाम जपांगे ते फिर बख्शिश होवेगी, कि जिवें कोई दुध नू रिड़कदा है जमे हुए दही नू रिड़कदा है उस विचों तत मक्खण की प्राप्ति हुंदी है, जेड़ा शब्द नू जपेगा उन्हू तत परमात्मा की प्राप्ति होवेगी। ए जी अज दे शब्द का भाव दिया थोड़ा जिहा, ते नाले असी अज सोढ़ी सुल्तान धन धन श्री गुरु रामदास सच्चे पातशाह जिन्हां बारे अज सारा सिख जगत प्रेम भावना नाल गुरु रामदास दे चरणां विच चुकिया है, बेनती करांगा आप नू जिथे जगह मिलदी है किरपालता करके खामोशी चुप दा दान बख्श दे होए आराम नाल आपां उत्थे बैठ जाइए, ते सतगुरु दे इस शब्द दी विचार आपां करांगे पहला, क्योंकि जो मंजी साहिब दीवान खाल दी मर्यादा है शब्द जिहड़ा आए उस शब्द दे अखरी अर्थ उहदा भाव अर्थ, पर ज़्यादा डिटेल च नहीं जावांगे। फिर असी धन गुरु रामदास दे चरण परसांगे, करो कृपा साध संगत आप जितने सतगुरु दी चरण शरण विच सुभाए मान हो, कोई भी रसना विरवी जा वांझी ना रहे, प्यार अदब नाल उचारण करो जी सतनाम श्री वाहे गुरु जी, करो बख्शिश फिर उचारण करो जी सतनाम श्री वाहे गुरु जी,
सतनाम श्री वाहे गुरु साहिब जी, आसा महला पहला।
सतगुरु गुरु ग्रंथ साहिब जी दे राग आसा विच इस अमृत शब्द दे उचारण करता ने सतगुरु गुरु नानक साहिब जी महाराज, आदि गुरु जगत गुरु जाहर पीर गुरु बाबा सतगुरु जी, जाहर पीर जगत गुरु बाबा सतगुरु जी, उन्होंने अपनी रसना तो यह अमृत शब्द उचारण किया है। याद रखियो 1430 अंग वाला जो सतगुरों का स्वरूप है उस दे 419 अंग उपर यह अमृत शब्द दर्ज है। मैं 1430 तां शब्द वरते है कि जो सन्मान योग सिंह साहिबान दरबार साहिब विच हरिमंदर साहिब विच अमृत वेले प्रकाश करते हैं वह हस्तलिखित सतगुरां दे स्वरूप ने, बाणी तां इको है पर अंग एक नहीं हो सकते, क्योंकि जे वड्डे लिखाई होवेगी अखर वड्डे होणगे ते अंग ज़्यादा होणगे, जे अखर बारीक लिखाई होवेगी ਅਤੇ ਅੰਗ ਜਿਹੜੇ ਨੇ ਉਹ ਥੋੜ੍ਹੇ ਹੋਣਗੇ। ਪਰ ਇਸ ਕਰਕੇ ਜੋ ਆਮ ਸਾਡੇ ਸਤਿਗੁਰਾਂ ਦੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਗੁਰਦੁਆਰਾ ਸਾਹਿਬਾਨ 'ਚ, ਉਸ ਅੰਗ ਵਿੱਚ ਉਸ ਸਵਰੂਪ ਅਨੁਸਾਰ 419 ਅੰਗ ਉੱਪਰ ਇਹ ਅੰਮ੍ਰਿਤ ਸ਼ਬਦ ਸਤਿਗੁਰਾਂ ਦਾ ਦਰਜ ਹੈ।
ਮਨਸਾ ਮਨਹੇ ਸਮਾਇਲੇ ਭਾਉ ਜਲ ਸੱਚ ਤਰਣਾ।
ਹਜ਼ੂਰ ਕਿਰਪਾਲਤਾ ਕਰਦੇ ਨੇ ਕਿ ਮਨਸਾ ਮਨੈ ਸਮਾਇਲੇ, ਜੇ ਮਨ ਵਿੱਚ ਉੱਠਣ ਵਾਲੇ ਜਿਹੜੇ ਫੁਰਨੇ ਨੇ, ਆਸਾ ਔਰ ਮਨਸਾ ਦੋ ਸ਼ਬਦ ਨੇ, ਇੱਕ ਤ੍ਰਿਸ਼ਨਾ ਇੱਛਾ ਆਸਾ ਔਰ ਮਨਸਾ, ਇਹ ਚਾਰੇ ਦੇ ਚਾਰੇ ਜਿਹੜੇ ਨੇ ਇੱਕ ਦੂਜੇ ਦੇ ਬੜੇ ਨਜ਼ਦੀਕੀ ਨੇ। ਮਨ ਦੇ ਵਿੱਚ ਕਿਸੇ ਚੀਜ਼ ਦੇ ਪ੍ਰਤੀ ਫੁਰਨੇ ਪੈਦਾ ਹੋ ਜਾਣੇ, ਮੈਨੂੰ ਮਿਲ ਜਾਏ, ਫਿਰ ਉਹਦੀ ਪ੍ਰਾਪਤੀ ਦੀ ਇੱਛਾ ਦੇ ਨਾਲ ਪ੍ਰਾਪਤ ਕਰਨ ਵਾਸਤੇ ਯਤਨ ਕਰਨਾ, ਉਹਨੂੰ ਆਪਾਂ ਤ੍ਰਿਸ਼ਨਾ ਦਾ ਰੂਪ ਵੀ ਕਹਿ ਸਕਦੇ ਹਾਂ। ਪਰ ਮਹਾਰਾਜ ਕਹਿੰਦੇ ਨੇ ਜੇ ਇਹ ਮਨ ਵਿੱਚ ਉੱਠਦੇ ਹੋਏ ਫੁਰਨੇ ਜਿਹੜੀ ਮਨਸਾ ਹੈ, ਇਹ ਮਨ ਦੇ ਵਿੱਚ ਹੀ ਸਮਾ ਜਾਏ। ਬੇਨਤੀ ਸੁਣਿਓ, ਫੁਰਨੇ ਤਾਂ ਬਹੁਤ ਉੱਠਦੇ ਨੇ, ਪਰ ਹਰ ਫੁਰਨਾ ਕਦੀ ਕਰਮ ਨਹੀਂ ਬਣਦਾ ਹੁੰਦਾ। ਮਨ ਵਿੱਚ ਖਿਆਲ ਬੜੇ ਉਪਜਦੇ ਨੇ, ਅਤੇ ਜੇ ਸਾਰੇ ਖਿਆਲ ਕਰਮ ਬਣਦੇ ਹੋਣ ਤਾਂ ਇਹ ਸਮਾਜ ਦਾ ਬਣੇਗਾ ਕੀ? ਜੇ ਫੁਰਨੇ ਗਲਤ ਹੋਣ ਤਾਂ ਗਲਤ ਫੁਰਨੇ ਮਾੜੇ ਕਰਮ ਬਣਨਗੇ। ਸਤਿਗੁਰੂ ਕਹਿੰਦੇ ਨੇ ਫੁਰਨੇ ਤਾਂ ਬੜੇ ਉੱਠਦੇ ਨੇ, ਪਰ ਜੇ ਇਹ ਉੱਠੇ ਹੋਏ ਮਨਸਾ ਇਹ ਫੁਰਨੇ ਜਿਹੜੇ ਨੇ ਮਨ ਦੇ ਵਿੱਚ ਸਮਾ ਜਾਣ ਅਤੇ ਸੱਚੇ ਪਰਮਾਤਮਾ ਨਾਲ ਜੁੜ ਕੇ ਭਵਜਲ ਨੂੰ ਇਸ ਡਰਾਵਣੇ ਸਾਗਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ।
ਆਦਿ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਣਾ।
ਆਦਿ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਣਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਦਿ, ਇਹਦਾ ਮਤਲਬ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਇਹਦਾ ਅਰਥ ਅਸੀਂ ਪ੍ਰਭੂ ਲਈ ਸ਼ਬਦ ਨਹੀਂ ਵਰਤਾਂਗੇ ਆਦਿ, ਕਿਉਂਕਿ ਜੇ ਪਰਮਾਤਮਾ ਲਈ ਆਦਿ ਸ਼ਬਦ ਵਰਤਾਂਗੇ ਤਾਂ ਜਿਸ ਦਾ ਆਦਿ ਹੁੰਦਾ ਉਹਦਾ ਅੰਤ ਜ਼ਰੂਰ ਹੁੰਦਾ ਹੈ। ਇੱਥੇ ਆਦਿ ਦਾ ਅਰਥ ਜਦੋਂ ਸ੍ਰਿਸ਼ਟੀ ਨਹੀਂ ਬਣੀ, ਸੰਸਾਰ ਨਹੀਂ ਬਣਿਆ। ਉਂਝ ਵੈਸੇ ਬਾਣੀ 'ਚ ਬਚਨ ਬੜੀ ਵਾਰੀ ਆਉਂਦਾ ਹੈ ਕਿ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਜਦੋਂ ਸੰਸਾਰ ਨਹੀਂ ਬਣਿਆ, ਸੰਸਾਰ ਦੇ ਆਦਿ ਵਿੱਚ ਮੁੱਢ ਤੋਂ ਪਹਿਲਾਂ ਵਾਹਿਗੁਰੂ ਜੀ ਉਦੋਂ ਵੀ ਪੂਰਨ ਨੇ, ਅੱਜ ਵੀ ਪੂਰਨ ਨੇ, ਅਤੇ ਅੰਤ ਪੂਰਨ ਪਰਮੇਸ਼ੁਰ ਹੈ। ਪਰਮਾਤਮਾ ਲਈ ਅੰਤ ਸ਼ਬਦ ਨਹੀਂ ਵਰਤਾਂਗੇ। ਜਦੋਂ ਸਾਰਾ ਸੰਸਾਰ ਖਤਮ ਹੋ ਜਾਏਗਾ, ਦ੍ਰਿਸ਼ਟਮਾਨ ਮਥੇਨਾ ਜਿਹੜਾ ਇਹ ਮੁੱਕ ਜਾਏਗਾ, ਸੱਚ ਏਵੇਂ ਪਾਰ ਬ੍ਰਹਮ ਪਰਮੇਸ਼ੁਰ ਉਸ ਅੰਤ ਤੋਂ ਬਾਅਦ ਵੀ ਰਹਿਣਗੇ। ਸੰਸਾਰ ਦੇ ਆਦਿ ਤੋਂ ਪਹਿਲਾਂ ਵੀ ਉਹ, ਮੱਧ ਵਿੱਚ ਵੀ ਉਹ, ਅਤੇ ਅੰਤ ਵਿੱਚ ਵੀ ਉਹ। ਇਹਨੂੰ ਸਤਿਗੁਰੂ ਨੇ ਜਪ ਦੇ ਆਰੰਭ ਵਿੱਚ ਬਖਸ਼ਿਸ਼ ਕੀਤੀ ਕਿ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰ ਰਹੇ ਨੇ ਕਿ ਹੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ, ਤੂੰ ਆਦਿ ਤੋਂ, ਮੁੱਢ ਤੋਂ, ਸੰਸਾਰ ਜਦੋਂ ਨਹੀਂ ਬਣਿਆ, ਜੁਗਾਦ, ਯੁੱਗਾਂ ਦਾ ਮੁੱਢ, ਜਦੋਂ ਸਮੇਂ ਦਾ ਵੀ ਨਹੀਂ ਸੀ ਪਤਾ ਜੇ ਬੰਦੇ ਨੂੰ, ਦਿਨ ਰਾਤ ਸਮਾਂ ਕੋਈ ਪਤਾ ਨਹੀਂ ਸੀ, ਆਦਿ ਤੋਂ, ਜੁਗਾਦ ਤੋਂ, ਤੂੰ ਦਿਆਲੂ ਹੈ। ਇਹ ਅਰਦਾਸ ਅੱਜ ਕੀਤੀ ਜਾ ਰਹੀ ਹੈ ਦਾਤਾ ਕਿ ਸਾਡੇ ਮਨ ਵਿੱਚ ਜਿਹੜੇ ਉੱਠਦੇ ਫੁਰਨੇ ਨੇ, ਵਾਸ਼ਨਾਏ, ਇਹ ਸਾਡੇ ਅੰਦਰ ਨੂੰ ਤਰਨ ਨਹੀਂ ਦਿੰਦੀ। ਕਿਰਪਾ ਕਰੋ, ਇਹ ਵਾਸ਼ਨਾ, ਇਹ ਫੁਰਨੇ ਜਿਹੜੇ ਨੇ, ਚੰਗੇ ਮੰਦੇ ਉੱਠਦੇ ਨੇ, ਇਹ ਸਮਾ ਜਾਣ, ਇਹ ਲੈ ਹੋ ਜਾਣ, ਅਭੇਦ ਹੋ ਜਾਣ, ਮੁੱਕ ਜਾਣ, ਅਤੇ ਤੇਰੇ ਚਰਨਾਂ 'ਚ ਅਰਦਾਸ ਕਰਨੇ ਆ, ਤੁਸੀਂ ਆਦਿ ਤੋਂ, ਜੁਗਾਦ ਤੋਂ ਦਿਆਲੂ ਹੋ। ਅਤੇ ਪਿਆਰਿਓ, ਇਹ ਗੱਲ ਯਾਦ ਰੱਖਿਓ ਕਿ ਪਰਿਪੂਰਨ ਪਰਮਾਤਮਾ ਸਭ ਤੋਂ ਪਹਿਲਾਂ ਉਹਦਾ ਗੁਣ ਹੀ ਇਵੇਂ ਕਿ ਉਹ ਦਇਆ ਦਾ ਕਾਰਕ ਹੈ। ਦਾਸ ਦੇ ਮਨ 'ਚ ਇੱਕ ਦਿਨ ਆਇਆ ਕਿ ਵਾਹਿਗੁਰੂ ਜੀ ਤਾਂ ਬੇਅੰਤ ਗੁਣ ਨੇ ਨਾ, ਸੱਚ ਇਵੇਂ ਉਹਦੇ ਵਰਗਾ ਦਿਆਲੂ ਅਤੇ ਪਰਦੇ ਢੱਕਣ ਵਾਲਾ ਹੋਰ ਕੋਈ ਨਹੀਂ ਜੀ। ਇੰਨੇ ਦਿਆਲੂ ਨੇ, ਇੰਨੇ ਮਿਹਰ ਦੇ ਸਾਈਂ ਨੇ, ਮਿਹਰਬਾਨ ਨੇ ਦਾਤਾ ਜੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਵੀ ਹੈ, ਪਰ ਧੰਨ ਗੁਰੂ ਕਲਗੀਧਰ ਜੀ ਦੇ ਬਚਨ ਨੇ, ਕਹਿੰਦੇ ਨੇ ਇੰਨੇ ਦਿਆਲੂ ਨੇ, ਅਸੀਂ ਸਵੇਰ ਤੋਂ ਸ਼ਾਮ ਤੱਕ ਜਿਤਨੇ ਕਰਮ ਕਰਨੇ ਸਾਰੇ ਕਰਮਾਂ ਨੂੰ ਚੰਗੀ ਤਰ੍ਹਾਂ ਜਾਣਦਾ, ਇਹ ਮਾੜੇ ਨੇ ਇਹ ਚੰਗੇ ਨੇ। ਕਈ ਵਾਰੀ ਆਪਣੇ ਕੀਤੇ ਹੋਏ ਕਰਮਾਂ ਕਰਕੇ ਆਪਣੇ ਆਪ ਤੋਂ ਸ਼ਰਮ ਲੱਜਿਆ ਹੁੰਦੀ, ਪਰ ਕਹਿੰਦੇ ਨੇ ਵਾਹਿਗੁਰੂ ਤੇਰੇ ਤੋਂ ਕੁਰਬਾਨ ਜਾਵਾਂ, ਤੂੰ ਇੰਨਾ ਦਿਆਲੂ ਹੈ, ਸਾਡੇ ਕੀਤੇ ਹੋਏ ਕਰਮ ਕਰਤੂਤਾਂ ਦੇ ਕੇ ਤਾਂ ਵੀ ਤੂੰ ਪਰਦੇ ਪਾ ਕੇ ਸਾਨੂੰ ਖਾਣ ਨੂੰ ਰੋਟੀ ਦੇਈ ਜਾਂਦਾ, ਤੂੰ ਜ਼ਿੰਦਗੀ ਜਈਦਾ ਨਾ, ਇਹ ਤੇਰਾ ਸੁਭਾਅ ਮੁੱਢ ਕਦੀਮਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਦੀਨ ਦਿਆਲ ਦਇਆ ਨਿਧ, ਦਇਆ ਦਾ ਖਜ਼ਾਨਾ ਦਿਆਲੂ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ। ਸਾਡੇ ਗੁਨਾਹ ਪਾਪ ਉਹ ਦੇਖ ਨਹੀਂ ਰਿਹਾ ਸੀ ਕੀ ਕਰ ਰਹੇ? ਪਿਆਰੋ ਕਰਮਾਂ ਦੀ ਗੱਲ ਛੱਡੋ, ਉਹ ਤਾਂ ਸਾਡੇ ਅੰਦਰ ਉੱਠ ਦੇਖੋ ਫੁਰਨੇ ਵੀ ਦੇਖਦਾ ਪਿਆ, ਜਿਹੜੇ ਸੀ ਆਪਣੇ ਖਿਆਲ ਸਿਰਜਣੇ। ਜੇ ਉਹਨਾਂ ਫੁਰਨਿਆਂ ਦਾ ਪਤਾ ਕਿਤੇ ਪਰਿਵਾਰ ਨੂੰ ਲੱਗ ਜਾਏ, ਮੈਂ ਇੱਕ ਬੇਨਤੀ ਕਰਨ ਲੱਗਾ ਸਿਰਫ, ਮੰਨ ਲਓ ਇੱਕ ਪਤੀ ਫੁਰਨੇ ਬਣਾਉਂਦਾ, ਉਸ ਫੁਰਨਿਆਂ ਦਾ ਪਤਾ ਪਤਨੀ ਨੂੰ ਲੱਗ ਜਾਏ, ਪਤਨੀ ਦੇ ਫੁਰਨਿਆਂ ਦਾ ਪਤਾ ਪਤੀ ਨੂੰ ਲੱਗ ਜਾਏ, ਮਾਂ ਬਾਪ ਦੇ ਅੰਦਰ ਉੱਠਦੇ ਫੁਰਨਿਆਂ ਦਾ ਪਤਾ ਸੰਤਾਨ ਨੂੰ ਲੱਗ ਜਾਏ, ਸੰਤਾਨ ਦੇ ਅੰਦਰ ਉੱਠਦੇ ਖਿਆਲ ਉਹਦਾ ਪਤਾ ਮਾਪਿਆਂ ਨੂੰ ਲੱਗ ਜਾਏ, ਭੈਣਾਂ ਭਰਾਵਾਂ ਨੂੰ ਇੱਕ ਦੂਜੇ ਦੇ ਅੰਦਰ ਦੇ ਫੁਰਨੇ ਪੜ੍ਹਨੇ ਕਿਤੇ ਆ ਜਾਣ, ਤਾਂ ਮੇਰਾ ਖਿਆਲ ਇਹ ਸਮਾਜ ਇੰਜ ਤਿੜਕ ਜਾਏਗਾ ਕਿ ਟੁਕੜੇ ਟੁਕੜੇ ਹੋ ਜਾਏਗਾ ਇੱਕ ਦੂਜੇ ਦੇ ਪ੍ਰਤੀ, ਅਸੀਂ ਸੋਚ ਕਿਹੜੀ ਲੈ ਕੇ ਬੈਠੇ ਹਾਂ, ਸੱਚ ਹੈ ਨਾ? ਪਰ ਵਾਹਿਗੁਰੂ ਤਾਂ ਫੁਰਨੇ ਵੀ ਦੇਖਦੇ ਨੇ, ਉਹ ਇੰਨੇ ਦਿਆਲੂ ਨੇ ਕਿ ਸਾਡੇ ਔਗਣਾਂ ਨੂੰ ਦੇਖ ਕੇ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਹਾਰ ਹੈ, ਉਹ ਗੁਨਾਹ ਦੇਖ ਕੇ ਵੀ ਤਾਂ ਸਾਡੀ ਝੋਲੀ ਵਿੱਚ ਦਾਤ ਪਾ ਦਿੰਦੇ ਨੇ। ਅੱਜ ਦੀ ਸ਼ਬਦ ਦੇ ਵਿਚਾਰ ਵਿੱਚ ਪਹਿਲੇ ਬਚਨ ਕਿ ਪਾਰ ਬ੍ਰਹਮ ਪਰਮੇਸ਼ਵਰ ਇਹ ਫੁਰਨੇ ਸਮਾ ਜਾਣ, ਇੱਕ ਕਿਰਪਾਲਤਾ ਕਰੋ ਕਿ ਤੁਸੀਂ ਮੁੱਢ ਕਦੀਮਾ ਤੁਹਾਡਾ ਸੁਭਾਅ ਹੈ, ਤੁਸੀਂ ਦਇਆ ਕਰਦੇ ਹੋ, ਤਰਸ ਕਰਦੇ ਹੋ, ਮੈਂ ਠਾਕੁਰ ਤੁਹਾਡੀ ਸ਼ਰਨ ਵਿੱਚ ਆਇਆ, ਮੇਰੇ ਤੇ ਤਰਸ ਕਰਨਾ।
ਤੂੰ ਦਾਤਾ ਹਮ ਜਾਚਿਕਾ ਹਰ ਦਰਸ਼ਨ ਦੀਜੈ,
ਤੂੰ ਦਾਤਾ ਹਮ ਜਾਚਿਕਾ, ਹੇ ਪਰਮੇਸ਼ਵਰ ਜੀ ਤੁਸੀਂ ਦਾਤੇ ਹੋ। ਇਹ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜੀ ਦਾਤੇ ਹੋ, ਅਸੀਂ ਤੁਹਾਡੇ ਦਰ ਤੇ ਮੰਗਤੇ ਆਏ ਹਾਂ, ਅਤੇ ਇਹਨਾਂ ਮੰਗਤਿਆਂ ਉੱਪਰ ਆਪਣੀ ਬਖਸ਼ਿਸ਼ ਆਪਣੀ ਕਿਰਪਾਲਤਾ ਕਰੋ, ਆਪਣੇ ਦਰ ਦੇ ਆਏ ਹੋਏ ਮੰਗਤਿਆਂ ਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ ਦਿਓ, ਇਹ ਮੰਗਤੇ ਦੀ ਝੋਲੀ 'ਚ ਆਪਣੇ ਦੀਦਾਰ ਪਾਵੋ।
ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ।
ਦੇਖੋ ਇਸ ਬਚਨ ਨੂੰ ਫਿਰ ਸੁਣਿਓ, ਇੱਕ ਤਾਂ ਮੇਰੇ ਮਾਲਕ ਜੀ ਆਪ ਦਰਸ਼ਨ ਬਖਸ਼ੋ, ਦੂਜੀ ਕਿਰਪਾ ਕਰ ਦਿਓ ਗੁਰੂ ਦੇ ਸਨਮੁਖ ਹੋ ਕੇ ਸਾਡਾ ਅੰਦਰ ਸ਼ਬਦ ਨੂੰ ਧਿਆਉਣਾ ਕਰੇ, ਪਾਰ ਬ੍ਰਹਮ ਪਰਮੇਸ਼ਵਰ ਨੂੰ ਧਿਆਵੇ, ਅਤੇ ਜਿਹੜਾ ਸਾਡਾ ਮਨ ਮੰਦਰ ਕਈ ਜਨਮਾਂ ਦਾ ਸੁੱਕਾ ਹੈ, ਕਈ ਜਨਮਾਂ ਦਾ ਰੁੱਖਾ ਹੈ, ਪੱਥਰ ਦੀ ਤਰ੍ਹਾਂ ਕਠੋਰ ਹੋਇਆ ਪਿਆ, ਇੱਕ ਕਿਰਪਾ ਕਰੋ ਸਾਡਾ ਮਨ ਮੰਦਰ ਜਿਹੜਾ ਉਹ ਭਿੱਜ ਜਾਏ, ਆਪਣੇ ਦਰਸ਼ਨ ਦੇ ਦੇ, ਸ਼ਬਦ ਦੀ ਦਾਤ ਬਖਸ਼ ਦੇ, ਅਤੇ ਸੁੱਕਾ ਹੋਇਆ ਮਨ ਜਿਹੜਾ ਤੇਰੇ ਨਾਮ ਵਿੱਚ ਭਿੱਜ ਜਾਏ। ਇੱਥੇ ਜ਼ਰੂਰ ਮੈਂ ਇੱਕ ਅਰਜ਼ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਾਤਾਰ ਜੀ ਨੇ ਪ੍ਰਭੂ ਦਰਸ਼ਨਾਂ ਲਈ ਬੇਬਲਤਾ ਅਰਦਾਸਾਂ, ਜੋਦੜੀਆਂ, ਸਿੱਕਾਂ, ਤਰਲੇ, ਮਿੰਨਤਾਂ ਕੀਤੀਆਂ ਨੇ, ਮਾਲਕ ਇੱਕ ਘੜੀ ਕਿਤੇ ਆਪਣੇ ਦਰਸ਼ਨਾਂ ਦੀ ਦਾਤ ਦੇ ਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਤਿਲੰਗ ਰਾਗ ਅੰਦਰ ਇੱਕ ਅੰਮ੍ਰਿਤ ਬਚਨ ਹੈ, ਉਸ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਨੇ ਜਿਵੇਂ ਕੋਈ ਮੰਗਤਾ ਮੰਗਣ ਜਾਂਦਾ ਹੈ ਨਾ, ਉਹਦੇ ਹੱਥ ਵਿੱਚ ਖੱਪਰ, ਚਿੱਪੀ ਜਾਂ ਭਾਂਡਾ ਹੁੰਦਾ, ਅਤੇ ਕਈ ਵਾਰੀ ਉਹ ਦਰਵਾਜ਼ੇ 'ਤੇ ਜਾਂ ਗਲੀ 'ਚ ਖਲੋ ਕੇ ਆਵਾਜ਼ ਦਿੰਦਾ, ਕਿਸੇ ਦੇ ਘਰ ਅੱਗੇ ਖਲੋ ਕੇ ਕਿ ਮੇਰੀ ਝੋਲੀ ਵਿੱਚ, ਮੇਰੇ ਖੱਪਰ ਵਿੱਚ ਆਹ ਕੁਝ ਪਾ ਦਿਓ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ, ਮੈਂ ਆਪਣੇ ਹੱਥ ਵਿੱਚ ਖੱਪਰ ਪਕੜਿਆ ਭਾਵਨਾ ਦਾ, ਅਤੇ ਤੇਰੇ ਦਰਸ਼ਨਾਂ ਦੀ ਦਾਤ ਲਈ ਹੋਕਾ ਦੇਣਾ ਪਿਆ, ਅਤੇ ਉੱਚੀ ਉੱਚੀ ਆਵਾਜ਼ ਦੇ ਕੇ ਕਹਿ ਰਿਹਾ ਕਿ ਕੋਈ ਐਸਾ ਹੈ ਕਿ ਜਿਹੜਾ ਮੇਰੇ ਇਸ ਕਾਸੇ ਵਿੱਚ, ਇਸ ਖੱਪਰ ਵਿੱਚ ਤੇਰੇ ਦਰਸ਼ਨਾਂ ਦੀ ਦਾਤ ਪਾ ਦੇ। ਉਂਝ ਵੈਸੇ ਇੱਥੇ ਪਾਰ ਬ੍ਰਹਮ ਤੋਂ ਮੰਗ ਰਹੇ ਨੇ, ਹਜ਼ੂਰ ਦੇ ਅੰਮ੍ਰਿਤ ਬਚਨ ਨੇ ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ, मैं दीवाना भया अतीत कर काशा दर्शन की भूख मैं दर मांगू नीता नीत कर काशा अपने हाथ विच मैं कासा खपर पकड़े तेरे दर्शना लई कर कासा दर्शन की भूख मैं दर मांगू नीता नीत तो दर्शन की करो समाए मैं दर मांगत भीख्या पाए मेरे मंगते दी इस खपर विच अपने दर्शना दी दात पाओ। मैं पहलियां चार तुकां विचारियां ने प्रभु दे चरणा च ये अरदास है कि ठाकुर तेरी शरण आया फुरनिया तो बचा शब्द नू कमान लग पईए किरपा करो अपने दर्शना दी दात दिओ ते साडा जिहड़ा मन मंदर है ये अंदर वाला ये तेरे नाम विच भिज जाए। इसो तक बचे ने यह दो तुकां सन रहाओ दियां पहलियां दो तुकां शब्द दी आरंभ तक इस तो अगे ध्यान नाल सुनियो महाराज हुण उत्तर दिंदे ने किवें अंदर भिज सकदा है केड़ी चीज त्यागांगे ते मनसा मने समाए जाएगी इस बारे सतगुरु बख्शिश कर रहे खन।
रहाओ कूड़ा लालच छोड़िया ताओ साचो पछाने।
पहला पूछा गया भी मन टिक जाए ते गुरु साहब अगे आप उत्तर देंदे ने कि जेड़े आ झूठे तमे विच लालच विच फसे पए संसार कहिंदे ने प्यारिओ जिन्नी देर तक ये झूठा लालच तमा नहीं छाड़दे उन्नी देर तक अपना आप पछाणिया नहीं जाना। जेड़ा इस लालच नू छड़ देगा ओ फिर सच्चे परमात्मा नू पहचान लवेगा।
गुर कै शब्द समाईऐ परमारथ जाने।
फिर ओ गुरु दे शब्द दे राही सतगुरु दे शब्द दी तुफैलश जेड़े फुरने उठदे पए ने सारे समा जाणगे मुक जाणगे ओ आत्मा ओ जीव परमात्मा विच लीन हो जाएगा अपेद हो जाएगा ए गुरु दे शब्द दे राही बख्शिश होवेगी। ते महाराज कहिंदे ने फिर गुरु दे शब्द दे राही ही बंदा परमार्थ जाने जिंदगी दा जो परम अर्थ है सब तो श्रेष्ठ जीवन है इस दी बंदे नू समझ पवेगी।
एहो मन राजा लुबिया लुबताओ लोबाई।
हजूर कहिंदे ने इस मन दा करिए की ए मन ता राजे दी तरह लालची है ए लोभ विच अगे तो अगे वधदा जांदा है। मैं सारे शब्द दे विचार तां आपां करनी है पर सब सारे शब्द दा तत् भाव यही अगे कि भले बंदे लालच नू छड्ड दिओ। इत्थे मैं अर्ज करांगा लालच दे पहली गल तां अर्थ की ने उंज वैसे लालच दे सीधे जे अर्थ ने किसे चीज दे लई खिच बन जानी उहदी प्राप्ति वास्ते चंगा मंदा ढंग कोई भी अपना लैण। लालच दा अर्थ यह भी है कि परमात्मा ने सब कुछ बंदे नू दित्या है पर जो कुछ इहनू दित्ता है उहदे ते सबर नहीं अपनी थाली वल झाती नहीं मारदा ते दूजे दीआं रोटियां ते बुरकियां दिन रात गिनते रहिंदा है। यूं कह लईए अपने घर वल कदी ध्यान नहीं दित्ता जो परमात्मा ने दित्ता है दूजे दे घर दीआं अटारियां देख के कलपी जांदा है अपनी दुकान ते जो परमात्मा ने दिता उहदा शुकर नहीं करदा दूजे दे दुकान दे ग्राहक गिण गिण के उहदी दुकान ते भी काबज होना चाहुंदा है। बेनती करां अपनी दित्ती कोई वाहगुरु दी जमीन उहदे विच्चों जिहड़ी रोटी खा रहा है उहदे ते सबर नहीं दूजे दी रोटी नूं देख के अंदरों सड़ी जांदा है। इउं कह लवां कि जिहड़ी परमात्मा ने तैनूं जिंदगी च तरक्की दित्ती तू उस मिली कोई तरक्की दा शुकराना कर दूजे दी तरक्की नूं देख के तू रब वल्लों नशुकराना बन। सीधे जे लालच दे अर्थ ये ने कि किसे दूजे दी चीज नूं प्राप्त करन दे लई चंगा मंदा ढंग तरीका वरतना। एक गल याद रखो कि लालची बंदा उहदा अंदर कदी नाम विच टेक ही नहीं सकदा। ये मैं शब्द जो कह रहा गुरु ग्रंथ साहिब दे अमृत बचन सतगुरुआं ने फरमाया है कि लालची बंदे दे हाथ विच बख्श दिया जे मैनू हाथ विच धर्म ग्रंथ होवेगा गुटका होवेगा उहदे मनवे नू पुछ के देखो किहड़े पासे घूमदा होवेगा। इवन इत्थों तक गुरु काल विच भी कई घटनावां वापरदियां ने जिहड़े एकाग्रता नाल बाणी पढ़दे हुंदे ने अचनचेत फुरना लालच वाले पैसे ले जांदा। भाई सत्ता बलवंड कीर्तन रोज करदे ने ते गुरु अगे कठी हुई माया देख के फुरना बन गया ना, कीर्तन करदे ही फुरना बन गया कि जिहड़ी गुरु अर्जुन साहब कोले किते साडे कोल होवे। तां भाई गोपाला जी शुद्ध एकाग्र हो के जपजी साहब का पाठ करदे, देखो की मन करदा साडे नाल, एकाग्र हो के पाठ कर रहे ने ते छेवें गुरदेव अपना आसन अपना सिंघासन त्यागी जा रहे ने। अखीर ते आके फुरना आ गया कि महाराज जी नूं पाठ तां सुना दिता पर घोड़ा मंगांगा। देखो वह फुरना ही है ना, एक मैं बेनती करांगा कि लालच तमा अंदर नूं बड़ा खिंडा दिंदा है। कई बार एक खिन दे फुरना तमे दा वड्डी तो वड्डी मिलदी दात तो भी बंदे नूं विरवियां कर जांदा है। दात बड़ी वड्डी मिलनी हुंदी पर लालच दा एक फुरना कित्थे लै गया। तां ही साहिब ने कहा कि कबहू जीअड़ा ऊब चढ़त है कबहू जाए प्याले। इहदा मतलब कदी तां आसमान विच उड़ारियां मारदा साडा मन ते कदी बिल्कुल पताल च धस जांदा है। कबहू जीअड़ा ऊब चढ़त है कबहू जाए प्याले, ते महाराज क्यों कहन लगे लोभी जीअड़ा थिर ना रहत है। लालची जेन जिहड़ा है ये टिकदा नहीं, लोभी जीअड़ा थिर ना रहत है चारे कुंडा भाले। महाराज सच्चे पातशाह जी कह रहे ने कि भाई एक कूड़ा लालच छड़ दिओ तां सच नूं पछाणोगे, गुरु दे शब्द भी समांगे ते फिर असी परम अर्थ नूं जान सकांगे।
गुरमुख लोभ निवारिया हर सिउ बाणे आई।
गुरु दे सन्मुख हो के लालच वाली बिरती नूं निवारिए त्याग दईए फिर परमात्मा नाल वाहगुरु जी नाल बण आवेगी। फिर प्यारे उस संतोख विच इन्ना को आनंद है बंदा खब्बे सज्जे झाती मारदा ही। जिन्हों बाबा साहब ने कहा ना कि रुखी सुखी खाए कह ठंडा पानी पियो, फरीदा देख पराई चोपड़ी ना तरसाए जियो। संतोख भी जुड़िया हुआ बंदा वो फिर शब्द दे राही अपनी इस लालची बिरती नू त्याग देंदा है।
कलर खेती बीजिया क्यों लाहा पावे।
हजूर कहिंदे ने जे आपां कहीए भी सानू नाम भी मिले आ कुछ भी मिले ते अंदर वाली धरती जिहड़ी है वह लालच विच फसी। सतगुरु कहिंदे ने कलरी जमीन विच कोई बीज पाए किसान नू पता है बीज कीमती होवे पर प्यारिओ कलरी पैली चो कदी किसी ने मुनाफा लिया है। कई बार ये सुनी दा है कि कलरी पैली दे विच असी बीज पाया जिन्नी मेहनत की सानू वह भी नहीं बची। जिमें कलरी पैली दे विच पाया हुआ अनाज उहदे विचों मुनाफा नहीं निकलता जिहड़ा अंदर फुरनिया विच लालच विच तमे विच गलतान है। प्यारे उस अंदर परमार्थ का मुनाफा किवें मिलेगा।
मनमुख सच ना भीजाई कूड़ कूड़ गडावे।
धन गुरु नानक साहब कहिंदे ने मनमुख बंदा उहदा अंदर सच च कदी भिजदा ही नहीं, ना तो सच सुन नूं तैयार ना सच नूं अपनाण नूं तैयार, ओ कूड़ दे विच ही दिन रात गड़िया रहिंदा है।
लालच छोड़ हो अंधे हो लालच दुख भारी।
धन गुरु नानक साहब कहिंदे ने जे मन नूं टिकाणा है लालच छोड़ हो अंधे हो, इहदा अर्थ है अन्ने जीव अन्ने मनुख हो इस लालच वाली बिरती नूं छड़ दिओ। इस तमे विच पै के बंदे ने कदी सुख नहीं माणिया, इहदे विच केवल दुख ही उहनूं प्राप्त होया है। एक प्रमाण असी बाणी चों लै लईए क्योंकि मैं सिर्फ अज संखेप जिहा विचार संबंधी चल रहा वां। देखो आ बांदर बड़ा चलाक जानवर है, इन्ना चुस्ते एक थां ते टिकदा नहीं। उंज वैसे महाराज जी ने मन की तुलना भी कई बिंब बाहर दे वरते जिवें हाथी नाल ऊठ नाल कुत्ते नाल, इस तरह बांदर नाल भी तुलना दिती है। बांदर बड़ा चलाक ते चंचल है ते जदों इहनूं कलंदर पकड़ लैंदा है ते इह बांदर डमरू दी उस साज दी आवाज़ ते उस डमरू दी धुन उपर नचना शुरू कर दिंदा है ते ज्यों ज्यों कलंदर नचांदा उस तरह नचदा है। ते गुरु ग्रंथ साहिब दे अमृत बचन ने जे पुछिए भी इहदे नचण दा कारण, सतगुरु कहिंदे ने इहदे नचण दा कारण भी एक लालच ही है। ਉਹ ਕਿਵੇਂ? ਜਿਹੜੇ ਬਾਂਦਰ ਪਕੜਨ ਵਾਲੇ ਨੇ ਉਹ ਭੁੱਜੇ ਕੋਈ ਛੋਲੇ ਲੈਂਦੇ ਆ ਅਤੇ ਬਰਤਨ ਲੈਂਦੇ ਆ ਮੂੰਹ ਦਾ ਸੌੜਾ, ਧਰਤੀ 'ਚ ਟੋਆ ਪੱਟ ਕੇ ਉਸ ਬਰਤਨ ਨੂੰ ਮਿੱਟੀ ਵਿੱਚ ਦੱਬ ਦਿੰਦੇ ਨੇ। ਬਾਂਦਰ ਆਉਂਦਾ, ਉਹ ਦੇਖਦਾ ਵੀ ਇਸ ਭਾਂਡੇ ਵਿੱਚ ਭੁੱਜੇ ਕੋਈ ਛੋਲੇ ਚਣੇ ਪਏ ਨੇ, ਖਾਲੀ ਹੱਥ ਤਾਂ ਉਸ ਭਾਂਡੇ ਦੇ ਮੂੰਹ ਵਿੱਚੋਂ ਥੱਲੇ ਚਲਾ ਜਾਂਦਾ, ਪਰ ਜਦੋਂ ਉਹ ਚਣਿਆਂ ਦੀ ਛੋਲਿਆਂ ਦੀ ਮੁੱਠੀ ਭਰਦਾ, ਹੁਣ ਹੱਥ ਭਾਰਾ ਹੋ ਗਿਆ, ਮੂੰਹ ਸੌੜਾ ਹੈ ਭਾਂਡੇ ਦਾ, ਉਹ ਉਹਦੇ ਵਿੱਚੋਂ ਹੱਥ ਨੂੰ ਕੱਢਣ ਦਾ ਯਤਨ ਕਰਦਾ, ਪਰ ਹੱਥ ਭਾਰਾ, ਮੂੰਹ ਵਿੱਚੋਂ ਸੌੜੇ ਭਾਂਡੇ ਦੇ ਮੂੰਹ 'ਚੋਂ ਨਿਕਲਦਾ ਨਹੀਂ, ਉਹ ਘੁਲੀ ਜਾ ਰਿਹਾ। ਜੇ ਉਹ ਦਾਣੇ ਛੱਡਦਾ ਤਾਂ ਹੱਥ ਨਿਕਲਦਾ, ਅਤੇ ਦਾਣੇ ਪਕੜ ਕੇ ਰੱਖਦਾ ਅਤੇ ਹੱਥ ਵਿੱਚੋਂ ਨਹੀਂ ਨਿਕਲਦਾ। ਜਦੋਂ ਉਹ ਚਣਿਆਂ ਦੇ ਤਵੇ ਨੂੰ ਉਸ ਭਾਂਡੇ ਦੇ ਦੁਆਲੀ ਨੱਚੀ ਜਾ ਰਿਹਾ ਹੈ, ਅਤੇ ਇੰਨੀ ਦੇਰ ਨੂੰ ਕਲੰਦਰ ਆਉਂਦਾ, ਉਹਨੂੰ ਪਕੜ ਕੇ ਸੋਟਾ ਮਾਰ ਕੇ ਗਲ 'ਚ ਗਲਾਵਾਂ ਪਾ ਕੇ ਅੱਗੇ ਲੈ ਜਾਂਦਾ। ਮਹਾਰਾਜ ਕਹਿੰਦੇ ਨੇ, ਜਿਹੜਾ ਲੋਕਾਂ ਦੇ ਬੂਹਿਆਂ ਅੱਗੇ ਨੱਚਦਾ ਪਿਆ ਹੈ ਨਾ, ਇਹ ਵੀ ਤਾਂ ਨੱਚਦਾ ਪਿਆ, ਇਹਨੂੰ ਇੱਕ ਚਣਿਆਂ ਦੀ ਮੁੱਠੀ ਦੇ ਲਾਲਚ ਨੇ ਮਾਰ ਦਿੱਤਾ। ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਬੜਾ ਭਾਰੀ ਦੁੱਖ ਹੈ। ਕਬੀਰ ਸਾਹਿਬ ਨੇ ਪ੍ਰਮਾਣ ਜਦੋਂ ਦਿੱਤਾ ਕਿ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਇੱਕ ਮੁੱਠੀ ਚਣਿਆਂ ਦੀ ਲਾਲਚ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਖਾਤ ਪਸਾਰ ਛੁੱਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਹਰ, ਹਰ ਘਰ ਦੇ ਦਰਵਾਜ਼ੇ ਅੱਗੇ ਬਾਂਦਰ ਨੱਚਿਆ, ਕਿਉਂਕਿ ਇੱਕ ਚਣਿਆਂ ਦੀ ਮੁੱਠੀ ਦੇ ਲਾਲਚ ਨੇ ਉਹਨੂੰ ਮਾਰ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਲਾਲਚ ਛੋਡੋ ਅੰਧਿਓ, ਲਾਲਚ ਦੁੱਖ ਭਾਰੀ, ਇਹਦੇ ਵਿੱਚ ਬੜਾ ਵੱਡਾ ਦੁੱਖ ਹੈ, ਇਸ ਨੂੰ ਸ਼ਬਦ ਦੀ ਕਮਾਈ ਰਾਹੀਂ ਤਿਆਗ ਦੇਵੋ।
ਸਾਚਾ ਸਾਹਿਬ ਮਨ ਵਸੈ ਹਉ ਮੈਂ ਬੇਖ ਮਾਰੀ।
ਇਸ ਲਾਲਚ ਦਾ ਜਿਹੜਾ ਮੂਲ ਹੈ ਉਹ ਜ਼ਹਿਰ ਹੈ ਹਉਮੈ, ਮੇਰੇ ਕੋਲ ਵੀ ਆ ਕੁਝ ਹੋਵੇ। ਸਤਿਗੁਰੂ ਕਹਿੰਦੇ ਨੇ, ਜਿਹਨੇ ਫਿਰ ਸੱਚੇ ਸ਼ਬਦ ਨੂੰ ਪਹਿਚਾਣਿਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹਦੇ ਅੰਦਰ ਦੀ ਹਉਮੈ ਦੀ ਜਿਹੜੀ ਜ਼ਹਿਰ ਹੈ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਉਤਰ ਗਈ ਹੈ।
ਦੁਬਿਧਾ ਛੋੜ ਕੁਆਟੜੀ ਮੂਸ ਹੋ ਗਏ ਭਾਈ।
ਦੁਬਿਧਾ ਛੋੜ ਕੁਆਟੜੀ, ਦੁਬਿਧਾ ਦਾ ਅਰਥ ਹੈ ਦੋ ਭਾਂਤੀ ਚਾਲ, ਕਦੀ ਲਾਲਚ ਆ ਜਾਣਾ, ਕਦੀ ਧਰਮ ਵਾਲੇ ਪਾਸੇ ਤੁਰ ਪੈਣਾ, ਕਦੀ ਅੰਦਰ ਵਾਸ਼ਨਾ ਦੇ ਫੁਰਨੇ ਬੰਨੇ, ਕਦੀ ਕਹਿਣਾ ਇਹਨਾਂ ਨੂੰ ਤਿਆਗ ਦੇਈਏ। ਸਤਿਗੁਰੂ ਕਹਿੰਦੇ, ਦੁਬਿਧਾ ਤਾਂ ਇੱਕ ਕੁਆਟੜੀ ਦਾ ਅਰਥ ਹੈ, ਬੜਾ ਭੈੜਾ ਰਾਖ ਹੈ, ਅਤੇ ਜੇ ਇਹਨੂੰ ਨਾ ਤਿਆਗਿਆ, ਮੁਸੋ ਗੇ ਰੇ ਭਾਈ, ਭਾਈ ਤੁਸੀਂ ਠੱਗੇ ਜਾਓਗੇ, ਇਹਦੇ ਵਿੱਚ ਤੁਹਾਡਾ ਭਲਾ ਨਹੀਂ ਖੋਣਾ।
ਐਹਨਿਸ ਨਾਮ ਸਲਾਹੀਐ ਸਤਿਗੁਰ ਸਰਨਾਈ।
ਦਿਨ ਰਾਤ ਉਸ ਪਰਮਾਤਮਾ ਦੇ ਨਾਮ ਨੂੰ ਸਲਾਹੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਪੈ ਕੇ।
ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ।
ਸਤਿਗੁਰੂ ਕਹਿੰਦੇ ਨੇ, ਜਿਹੜਾ ਬੰਦਾ ਮਨਮੁਖ ਹੈ, ਆਪਣੇ ਮਨ ਦੀ ਗੱਲ ਕਰਦਾ, ਗੁਰੂ ਦਾ ਬਚਨ ਸੁਣਨ ਨੂੰ ਤਿਆਰ ਨੇ, ਮਹਾਰਾਜ ਕਹਿੰਦੇ ਨੇ, ਉਹ ਤਾਂ ਕਰੜੇ ਪੱਥਰ ਦੀ ਤਰ੍ਹਾਂ ਹੈ, ਉਹ ਤਾਂ ਸੈਲ ਦੀ ਤਰ੍ਹਾਂ ਹੈ, ਅਤੇ ਉਹ ਅੱਤ ਦਾ ਫਿੱਕਾ ਹੈ, ਉਹਦੇ ਅੰਦਰ ਰਸ ਕੋਈ ਨਹੀਂ, ਜਿੱਥੇ ਵੀ ਬਾਏ ਜਾਏਗਾ ਉਹਨੇ ਫਿੱਕਾ ਹੀ ਬੋਲਣਾ, ਕੌੜਾ ਹੀ ਬੋਲਣਾ। ਅਤੇ ਸੱਚ ਇਵੇ ਕਿ ਜਿਹੜਾ ਬੰਦਾ ਮਨਮੁੱਖ ਫਿੱਕਾ ਬੋਲਣਾ ਸ਼ੁਰੂ ਕਰਦਾ, ਐਸ ਤਾਂ ਉਹਦਾ ਤਨ ਅਤੇ ਮਨ ਦੋਨੋਂ ਹੀ ਫਿੱਕੇ ਹੋ ਜਾਂਦੇ ਨੇ। ਤਾਂ ਹੀ ਸਾਹਿਬ ਨੇ ਬਾਣੀ 'ਚ ਬਚਨ ਕੀਤਾ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਮਨਮੁੱਖ ਪੱਥਰ ਦੀ ਤਰ੍ਹਾਂ ਜ਼ਿੰਦਗੀ 'ਚ ਕੋਈ ਰਸ ਨਹੀਂ, ਬਸ ਫਿੱਕਾ ਹੀ ਫਿੱਕਾ। ਮੈਂ ਇਉਂ ਕਹਿ ਲਵਾਂ ਕਿ ਤੁਸੀਂ ਵਾਂਸ ਦੇ ਛੋਟੇ ਪੇਡੇ ਨੂੰ ਦੇਖੋ ਅਤੇ ਗੰਨੇ ਨੂੰ ਦੇਖੋ, ਦੂਰੋਂ ਦੇਖਾਂਗੇ ਅਤੇ ਦੋਨੋਂ ਇੱਕੋ ਜਿਹਾ ਲੱਗਣਗੇ, ਗੰਨਾ ਅਤੇ ਵਾਂਸ ਇੱਕੋ ਜਿਹਾ ਲੱਗਣਗੇ, ਪਰ ਚੇਤੇ ਰੱਖਿਓ, ਵਾਂਸ ਅੰਦਰੋਂ ਥੋਥਾ ਕਰੜਾ ਅਤੇ ਫਿੱਕਾ ਹੈ, ਅਤੇ ਗੰਨਾ ਜਿਹੜਾ ਲੱਗਦਾ ਵਾਂਸ ਵਰਗਾ ਪਰ ਹੈ ਉਹ ਮਿੱਠਾ। ਬੰਦਿਆਂ ਵਰਗੇ ਬੰਦੇ ਨੇ, ਪਰ ਜਿਹਨੂੰ ਦਾਤੇ ਨੇ ਗੁਰਮੁਖਤਾ ਹੀ ਬਖਸ਼ ਦਿੱਤੀ, ਸੱਚ ਇਹ ਵੇ ਉਹ ਗੰਨੇ ਦੀ ਤਰ੍ਹਾਂ ਮਿਠਾਸ ਵਿੱਚ ਭਰਿਆ ਹੈ, ਅਤੇ ਜਿਹੜਾ ਬੰਦਾ ਅੰਦਰੋਂ ਥੁੱਥ ਹੈ ਉਹ ਲੱਗਦਾ ਗੰਨੇ ਦੀ ਤਰ੍ਹਾਂ ਪਰ ਹੈ ਕਠੋਰ ਤਿਆਤ ਦਾ ਫਿੱਕਾ ਫੋਕਾ। ਮਨਮੁੱਖ ਬੰਦਾ ਪੱਥਰ ਦੀ ਤਰ੍ਹਾਂ ਹੈ, ਉਹਦੇ ਉੱਤੇ ਕੋਈ ਅਸਰ ਨਹੀਂ, ਉਹਦਾ ਬੋਲਣਾ ਦੇਖਣਾ ਸੁਣਨਾ ਫਿੱਕਾ ਹੈ।
ਜਲ ਮਹਿ ਕੀਤਾ ਰਾਖੀਐ ਅਬ ਅੰਤਰ ਸੂਕਾ।
ਸਤਿਗੁਰੂ ਕਹਿੰਦੇ ਨੇ, ਪੱਥਰ ਲੈ ਲਵੋ, ਉਹਨੂੰ ਪਾਣੀ ਵਿੱਚ ਰੱਖ ਦਿਓ, ਕਈ ਸਾਲ ਪਾਣੀ 'ਚ ਪਿਆ ਰਹੇ ਅਤੇ ਉਹਨੂੰ ਦੁਬਾਰਾ ਕੱਢ ਕੇ ਕਹੀਏ, ਹੁਣ ਤਾਂ ਇਹ ਢਲ ਗਿਆ ਹੋਣਾ, ਪੋਲਾ ਹੋ ਗਿਆ ਹੋਣਾ, ਅੰਦਰੋਂ ਭਿੱਜ ਗਿਆ ਹੋਣਾ, ਸਦੀਆਂ ਦਾ ਪਿਆ ਹੋਇਆ ਪਾਣੀ ਵਿੱਚ ਪੱਥਰ ਉਹਨੂੰ ਬਾਹਰ ਕੱਢ ਕੇ ਦੇਖੋ, ਉੱਤੋਂ ਭਿੱਜਾ ਲੱਗੇਗਾ, ਬਾਅਦ ਵਿੱਚ ਦੇਖਾਂਗੇ ਅੰਦਰੋਂ ਫਿਰ ਕਠੋਰ ਅਤੇ ਸੁੱਕੇ ਦਾ ਸੁੱਕਾ। ਖਿਮਾ ਕਰਿਓ, ਵਾਹਿਗੁਰੂ ਇਹੋ ਜਿਹੀ ਬਿਰਤੀ ਤੋਂ ਬਚਾ ਲਏ। ਮਨਮੁੱਖ ਬੰਦੇ ਸਤਿਗੁਰੂ ਕੋਲ ਆ ਕੇ ਵੀ ਫਿੱਕੇ ਦੇ ਫਿੱਕੇ ਰਹਿੰਦੇ ਜੇ, ਸੱਚ ਇਹ ਉਹਨਾਂ ਦਾ ਅੰਦਰ ਨਹੀਂ ਭਿੱਜਦਾ। ਉਹ ਸਿਰਫ ਹੱਠ ਕਰਕੇ ਕਰਮ ਕਰੀ ਜਾ ਰਹੇ ਨੇ, ਗੁਰਦੁਆਰੇ 'ਚ ਹੱਠ ਕਰਕੇ ਸੰਗਤ ਵਿੱਚ ਕਰਮ ਕਰੀ ਜਾ ਰਹੇ ਨੇ, ਪਰ ਅੰਦਰ ਵਾਲਾ ਇੰਨੇ ਸਾਲ ਪੱਥਰ ਪਾਣੀ ਵਿੱਚ ਰਹੇ। ਯਾਦ ਰੱਖੋ, ਉਹ ਕਠੋਰ ਦਾ ਕਠੋਰ ਰਹਿੰਦਾ ਹੈ, ਮਨਮੁੱਖ ਬੰਦਾ ਕਈ ਸਾਲ ਸੰਗਤ ਵਿੱਚ ਰਹਿ ਕੇ ਵੀ ਕਠੋਰ ਦਾ ਕਠੋਰ ਹੀ ਰਹਿੰਦਾ। ਸ਼ਾਇਦ ਇਸੇ ਕਰ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਉਹ ਵੱਲ ਛਲ ਕਰ ਝੱਤ ਕੱਢ ਦਏ, ਫਿਰ ਜਾਏ ਬਹਿ ਕੂੜਿਆਰਾ ਪਾਸ, ਵਿੱਚ ਸੱਚੇ ਕੂੜ ਨਾ ਗੱਡੀ ਮਨ ਵੇਖੋ ਕਰ ਨਿਰਜਾਸ। ਇੱਕ ਬਚਨ ਮਹਾਰਾਜ ਕਹਿੰਦੇ ਨੇ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਪੱਥਰ ਜਿਹੜਾ ਅੰਦਰ ਹੈ ਉਹਨੂੰ ਕਿਵੇਂ ਭਿੱਜੇਗਾ? ਹਜ਼ੂਰ ਕਹਿੰਦੇ ਨੇ, ਮਨਮੁੱਖ ਪੱਥਰ ਦੀ ਤਰ੍ਹਾਂ ਅਬ ਅੰਤਰ ਉਹਦਾ ਅੰਦਰ ਖਿਰਦਾ, ਭਿੱਜਣ ਨੂੰ ਤਿਆਰ ਨਹੀਂ ਹੈ।
ਹਰ ਕਾ ਨਾਮ ਨਿਦਾਨ ਹੈ ਪੂਰਾ ਗੁਰ ਦੀਆ।
ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਦਾ ਨਾਮ ਅਮੁੱਲ ਖਜ਼ਾਨਾ ਹੈ, ਅਦੁੱਤੀ, ਜਿਹਦਾ ਕੋਈ ਵੀ ਕੀਮਤ ਨਹੀਂ, ਜਿਹਦੀ ਕੋਈ ਵੀ ਕੋਈ ਪੈਸਾ ਕੀਮਤ ਨਹੀਂ ਪਾ ਸਕਦਾ। ਪਰਮਾਤਮਾ ਦਾ ਨਾਮ ਇਹ ਕੀਮਤੀ ਖਜ਼ਾਨਾ ਹੈ ਜੋ ਸਮਰੱਥ ਸਤਿਗੁਰੂ ਬਖਸ਼ਦਾ ਹੈ।
ਨਾਨਕ ਨਾਮ ਨਾ ਵੀਸਰੈ ਮੱਥ ਅੰਮ੍ਰਿਤ ਪੀਆ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਮ ਦਾ ਖਜ਼ਾਨਾ ਪੂਰੇ ਸਤਿਗੁਰੂ ਜੀ ਬਖਸ਼ਦੇ ਨੇ, ਅਤੇ ਹੇ ਪਾਰ ਬ੍ਰਹਮ ਪਰਮੇਸ਼ਵਰ ਆਪ ਜੀ ਕਿਰਪਾ ਕਰੋ, ਸਾਡੇ ਮਨ ਵਿੱਚੋਂ ਕਦੀ ਨਾਮ ਨਾ ਵਿਸਰੇ, ਅਤੇ ਜਿਹੜੇ ਨਾਮ ਨੂੰ ਮੱਥਣਗੇ, ਨਾਮ ਨੂੰ ਰਿੜਕਣਗੇ, ਉਹਨਾਂ ਵਿੱਚੋਂ ਫਿਰ ਅੰਮ੍ਰਿਤ ਪੈਦਾ ਹੋਵੇਗਾ। ਇਹਨੂੰ ਇਸ ਤਰ੍ਹਾਂ ਆਪਾਂ ਪੜ੍ਹ ਸਕਦੇ ਹਾਂ, ਸਤਿਗੁਰੂ ਦੇ ਅੰਮ੍ਰਿਤ ਬਚਨ। ਹਜ਼ੂਰ ਨੇ ਫੁਰਮਾਇਆ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀ ਹੈ। ਇਹ ਇਸ ਤਰ੍ਹਾਂ ਗੁਰੂ ਪੂਰਾ ਜਿਹਨੂੰ ਨਾਮ ਦਿੰਦਾ ਉਹ ਸਿੱਖ ਆਪਣੀ ਰਸਨਾ ਨੂੰ ਮਧਾਣੀ ਬਣਾ ਲੈਂਦਾ। ਇਉਂ ਕਵਾਂ ਕਿ ਜਿਵੇਂ ਜੰਮੇ ਹੋਏ ਦੁੱਧ ਵਿੱਚ ਜਿਹਨੂੰ ਆਪਾਂ ਦਹੀਂ ਸ਼ਬਦ ਕਹਿੰਦੇ ਹਾਂ, ਉਹਦੇ ਵਿੱਚ ਮਧਾਣੀ ਪਾ ਦਿਓ, ਮਧਾਣੀ ਦੇ ਫੁੱਲ, ਲੱਕੜ ਦੀ ਮਧਾਣੀ, ਲੱਕੜ ਦੇ ਫੁੱਲ, ਦੋਵਾਂ ਹੱਥਾਂ ਨਾਲ ਖੱਬੇ ਅਤੇ ਸੱਜੇ ਹੱਥ ਨਾਲ ਉਸ ਨੂੰ ਆਪਾਂ ਰਿੜਕਨੇ ਹਾਂ। ਜਦੋਂ ਉਹ ਫੁੱਲ ਲੱਕੜ ਦਾ ਜੰਮੇ ਹੋਏ ਦਹੀਂ ਵਿੱਚ ਖੱਬੇ ਸੱਜੇ ਘੁੰਮਦਾ ਅਤੇ ਕੁਝ ਸਮੇਂ ਤੋਂ ਬਾਅਦ ਉਸ ਜੰਮੇ ਹੋਏ ਦਹੀਂ ਦੇ ਵਿੱਚੋਂ ਮੱਖਣ ਤੱਤ ਆਪਣੇ ਆਪ ਉੱਤੇ ਆ ਜਾਂਦਾ ਹੈ। ਜਿਹੜਾ ਸਤਿਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲਏਗਾ, ਪਿਆਰਿਓ, ਜਿਹੜਾ ਸਤਿਗੁਰੂ ਕੋਲੋਂ ਜਾਗ ਲੱਗੇਗੀ, ਇਕੱਲਾ ਦੁੱਧ ਰਿੜ ਕੇ ਕਿੱਥੋਂ ਬਣੂਗਾ ਕੁਛ? ਜਾਗ ਲੱਗੀ ਅਤੇ ਦੁੱਧ ਜੰਮ ਕੇ ਦਹੀਂ ਬਣਿਆ। ਜਿਵੇਂ ਦਹੀਂ ਨੂੰ ਰਿੜਕਿਆ ਜਾਏ ਅਤੇ ਰਿੜਕਣ ਦੇ ਨਾਲ ਵਾਰ ਵਾਰ ਅੱਗੇ ਪਿੱਛੇ ਮਧਾਣੀ ਘੁਮਾਉਣ ਨਾਲ ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ, ਜਿਨ੍ਹਾਂ ਨੇ ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤ ਛੱਕ ਕੇ ਅੰਮ੍ਰਿਤ ਵੇਲੇ ਅੱਠੇ ਪੈਰ ਆਪਣੀ ਰਸਨਾ ਦੀ ਮਧਾਣੀ ਨਾਲ ਵਾਹਿਗੁਰੂ ਵਾਹਿਗੁਰੂ ਇਹਦਾ ਜਦੋਂ ਰੇੜਕਾ ਪਾਇਆ, ਪਿਆਰਿਓ, ਮਧਾਣੀ ਰਿੜਕੇ ਅਤੇ ਮੱਖਣ ਬਾਹਰ ਆ ਜਾਂਦਾ ਹੈ, ਰਸਨਾ ਗੁਰੂ ਗੁਰੂ ਜਪੇ ਅਤੇ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ, ਇਹ ਤੱਤ ਪ੍ਰਗਟ ਹੁੰਦਾ ਹੈ। ਇਹ ਸੀ ਅੱਜ ਦਾ ਜਿਹੜਾ ਸ਼ਬਦ ਆਇਆ, ਹੁਕਮ ਉਹਦੀ ਅਖਰੀ, ਸਿਰਫ ਅਖਰੀ ਸੰਖੇਪ ਜੀ ਵਿਚਾਰ। ਤਾਂ ਮੈਂ ਆਰੰਭ 'ਚ ਕਿਹਾ ਸੀ ਕਿ ਸ਼ਬਦ ਵਿਚਾਰ ਇਸ ਦੀਵਾਨ ਦੀ ਮਹੱਤਤਾ ਹੋਣੀ ਚਾਹੀਦੀ, ਆਪਣੀਆਂ ਗੱਲਾਂ ਪਿੱਛੇ ਰੱਖੀਏ। ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਕਿਉਂਕਿ ਸੰਗਤ ਘਰਾਂ 'ਚ ਸ਼ਬਦ ਦੀ ਕਥਾ ਸੁਣਨ ਨੂੰ ਤਿਆਰ ਹੈ, ਸਾਡੇ ਰੋਣੇ ਸੁਣਨ ਨੂੰ ਤਿਆਰ ਨਹੀਂ, ਮੇਰੀ ਬੇਨਤੀ ਹੈ। ਇਹ ਸੀ ਸਤਿਗੁਰੂ ਨੇ ਜੋ ਸ਼ਬਦ ਦਿੱਤਾ ਇਹਦੇ ਅਖਰੀ ਅਰਥ। ਅੱਜ ਮੇਰੀ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਉਹਨਾਂ ਦਾ ਆਗਮਨ ਪੁਰਬ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਅਤੇ ਸੰਗਤਾਂ ਬੜੀ ਪ੍ਰੇਮ ਭਾਵਨਾ ਨਾਲ ਇਹਨੂੰ ਮਨਾ ਰਹੀਆਂ ਨੇ। ਅਤੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਤਾਂ ਇੱਕ ਬਚਨ ਕਿਹਾ ਹੈ ਕਹਿੰਦੇ ਨੇ ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਣਾ, ਉਹਨਾਂ ਦੇ ਚਰਨਾਂ ਤੋਂ ਬਾਹਰ ਨਹੀਂ ਜਾਣਾ ਜਿਹੜੇ ਮੇਰੇ ਸਤਿਗੁਰੂ ਦਾ ਪੁਰਬ ਭਾਵਨਾ ਨਾਲ ਮਨਾਉਣ ਵਾਸਤੇ ਆਏ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਉਹਨਾਂ ਗੁਰਸਿੱਖਾਂ ਤੋਂ ਮੈਂ ਬਲਿਹਾਰ ਭਾਏ ਭਗਤ ਗੁਰਪੁਰਬ ਕਰਨ ਦੇ, ਜਿਹੜੇ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਆਪਣੇ ਸਤਿਗੁਰਾਂ ਦੇ ਪੁਰਬ ਮਨਾਉਂਦੇ, ਗੁਰਪੁਰਬ ਮਨਾਉਂਦੇ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਆਗਮਨ, ਕਿਉਂਕਿ ਇਹ ਕਥਾ ਤਕਰੀਬਨ ਹਰ ਸਾਲ ਵਿਚਾਰ ਤਾਂ ਇਹ ਚੱਲਦੀ ਹੈ ਪੁਰਬ ਵਾਲੇ ਦਿਨ, ਇਹ ਸਾਖੀ ਸਾਨੂੰ ਕੋਈ ਵੀ ਬੋਲੇਗਾ ਸੁਣਾਉਣੀ ਪੈਣੀ ਹੈ ਹਜ਼ੂਰ ਦੇ ਆਗਮਨ ਦੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦਾ ਆਗਮਨ 24 ਸਤੰਬਰ, ਮੈਂ ਉਸ ਵਕਤ ਦੀ ਡੇਟ ਦੀ ਗੱਲ ਕਰ ਰਿਹਾ, ਸੰਨ 1534 ਨੂੰ ਲਾਹੌਰ ਚੂਨਾ ਮੰਡੀ ਸੋਢੀਆਂ ਦੇ ਪਰਿਵਾਰ ਜਿੱਥੇ ਵੱਸਦੇ ਨੇ ਉੱਥੇ ਅੱਤ ਦੇ ਸ਼ਾਂਤ ਸੁਭਾਅ ਵਾਲੇ, ਪ੍ਰਭੂ ਦਾ ਭੈ ਰੱਖਣ ਵਾਲੇ, ਪਰਮਾਤਮਾ ਦੀ ਭਗਤੀ ਵੀ ਜੁੜੀ ਹੋਈ ਇੱਕ ਆਤਮਾ, ਜਿਨ੍ਹਾਂ ਨੂੰ ਅਸੀਂ ਅਦਬ ਸਤਿਕਾਰ ਨਾਲ ਬਾਬਾ ਹਰਦਾਸ ਸਾਹਿਬ ਜੀ ਕਹਿੰਦੇ ਹਾਂ, ਪਿੱਛੇ ਨਾਮ ਵੀ ਜਿਨ੍ਹਾਂ ਦਾ ਲਿਖਿਆ ਹੈ, ਕਵ ਕਲ ਠਾਕੁਰ ਹਰਦਾਸ ਤਨੇ। ਬਾਬਾ ਹਰਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਸਨਮਾਨਯੋਗ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦੇ ਨਾਮ ਦੇ ਸੰਬੰਧ ਵਿੱਚ ਕੁਝ ਇਤਿਹਾਸਕਾਰਾਂ ਨੇ ਬੀਬੀ ਅਨੂਪੀ ਵੀ ਸ਼ਬਦ ਵਰਤਿਆ ਹੈ, ਪਰ ਜੋ ਸਾਡੇ ਕੋਲ ਤਵਾਰੀਖ ਪ੍ਰਮਾਣਿਕ ਹੈ ਉਸ ਅਨੁਸਾਰ ਮਾਤਾ ਦਇਆ ਕੌਰ ਦੀ ਕੁੱਖ 'ਚੋਂ ਸੰਨ 1534 ਨੂੰ ਲਾਹੌਰ ਚੂਨਾ ਮੰਡੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਆਗਮਨ ਹੋਇਆ ਹੈ। ਮੈਂ ਮਨ 'ਚ ਰਾਤ ਮੈਂ ਤਰਨ ਤਾਰਨ ਵਿਚਾਰ ਕਰ ਰਿਹਾ ਸਾਂ, ਕਈ ਸੱਜਣਾਂ ਨੇ ਇਤਿਹਾਸ 'ਚ ਲਿਖਿਆ ਰਾਮਦਾਸ ਦਾ ਜਨਮ ਹੋਇਆ, ਗੁਰੂ ਸ਼ਬਦ ਨਹੀਂ ਵਰਤਿਆ, ਅਤੇ ਮੇਰੇ ਮਨ 'ਚ ਰਾਤ 'ਤੇ ਖਿਆਲ ਆਇਆ ਕਿ ਉਹ ਇਸ ਕਰਕੇ ਨਹੀਂ ਵਰਤਦੇ ਕਿਉਂਕਿ ਜੇ ਗੁਰਗੱਦੀ ਨਹੀਂ ਮਿਲੀ, ਇਸ ਕਰਕੇ ਵੀ ਗੁਰਗੱਦੀ ਬਾਅਦ 'ਚ ਮਿਲੀ, ਤਾਂ ਫਿਰ ਰਾਮਦਾਸ ਜੀ ਨਾਲ ਸਤਿਗੁਰੂ ਸ਼ਬਦ ਲਾਉਂਦੇ ਨੇ। ਇਹਨੂੰ ਤਰਕ 'ਚ ਨਾ ਲਿਜਾਣਾ, ਮੈਂ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਦਿਨ ਆਪਾਂ ਮਨਾ ਰਹੇ ਹਾਂ ਉਦੋਂ ਵੀ ਕਿਹੜੀ ਗੁਰੂ ਰਾਮਦਾਸ ਨੂੰ ਗੱਦੀ ਮਿਲ ਚੁੱਕੀ ਹੈ, ਆਪਾਂ ਜਨਮ ਆਗਮਨ ਦਿਨ ਮਨਾ ਰਹੇ ਹਾਂ। ਮੇਰੀ ਗੱਲ ਸੁਣਿਓ, ਐਵੇਂ ਅਸੀਂ ਤਰਕ ਤਰਕ 'ਚ ਪੈ ਜਾਈਏ ਜੀ, ਨਾਲ ਗੁਰੂ ਲਾ ਦਿੱਤਾ ਅਤੇ ਜੇ ਗੱਦੀ ਨਹੀਂ ਮਿਲੀ, ਅਤੇ ਜਿੱਦਣ ਆਗਮਨ ਹੋਇਆ ਕਿ ਉੱਦਣ ਉਹਨਾਂ ਨੂੰ ਗੁਰਗੱਦੀ ਮਿਲੀ ਕੋਈ ਨਹੀਂ। ਪਿਆਰਿਓ, ਸਿੱਖ ਦੀ ਇੱਕ ਭਾਵਨਾ ਹੈ, ਜਿਸ ਪਵਿੱਤਰ ਸਰੀਰ ਦੇ ਵਿੱਚ ਗੁਰੂ ਨਾਨਕ ਦੀ ਜੋਤ ਨੇ ਵਰਤਣਾ ਹੈ, ਸੱਚ ਇਵੇ ਉਸ ਪਵਿੱਤਰ ਸਰੀਰ ਦੀ ਆਮਦ ਵੀ ਸਿੱਖ ਵਾਸਤੇ ਅੱਜ ਗੁਰਪੁਰਬ ਬਣੀ ਹੋਈ ਹੈ, ਅਸੀਂ ਗੁਰਪੁਰਬ ਮਨਾ ਰਹੇ ਹਾਂ। ਧੰਨ ਗੁਰੂ ਰਾਮਦਾਸ ਜੀ ਦਾ ਆਗਮਨ ਜਦੋਂ ਹੋਇਆ, ਅਤੇ ਪਿਛਲੇ ਸਾਲ ਮੈਂ ਕਰਜ਼ ਕੀਤੀ ਸੀ ਕੈਸੀ ਖੇਡ, ਦੇਖੋ ਆਹ ਸਾਡੇ ਨੇੜੇ ਲਾਹੌਰ ਪਾਕਿਸਤਾਨ ਵਿੱਚ, ਅਤੇ ਆਹ ਤੁਹਾਡੇ ਡੇਰਾ ਬਾਬਾ ਨਾਨਕ ਤੋਂ ਪਾਰ ਰਾਵੀ ਤੋਂ ਪਾਰ ਕਰਤਾਰਪੁਰ, ਇਸ ਤਰ੍ਹਾਂ ਹੀ ਹੈ ਨਾ, ਆਹ ਤੁਹਾਡੇ ਨੇੜੇ ਹੀ ਇੱਥੇ ਪਿੰਡ ਬਾਸਰ ਕੇ, ਅਤੇ ਆਹ ਬਿਲਕੁਲ ਇਸ ਪਾਸੇ ਆਪਾਂ ਦੇਖੀਏ ਅਤੇ ਖਡੂਰ ਸਾਹਿਬ, ਕੈਸਾ ਪਰਮਾਤਮਾ ਨੇ ਖੇਡ ਵਰਤਾਈ ਹੈ ਕਿ 1534 ਨੂੰ ਆਗਮਨ ਹੁੰਦਾ, ਜਿਸ ਨੇ ਚੌਥਾ ਜਾਮਾ ਧਾਰਨ ਕਰਨਾ ਉਹ ਲਾਹੌਰ ਵਿੱਚ ਨੇ, ਜਿਨ੍ਹਾਂ ਨੇ ਤੀਜਾ ਜਾਮਾ ਧਾਰਨ ਕਰਨਾ ਉਹ ਪਿੰਡ ਬਾਸਰ ਕੇ ਰਹਿ ਰਹੇ ਨੇ, ਅਤੇ ਪਿਆਰਿਓ ਜਿਨ੍ਹਾਂ ਨੇ ਦੂਜਾ ਜਾਮਾ ਧਾਰਨ ਕਰਨਾ, ਧੰਨ ਗੁਰੂ ਅੰਗਦ ਦੇ ਬਾਬਾ ਲਹਿਣਾ ਜੀ ਨੂੰ ਕਰਤਾਰਪੁਰ ਗਿਆ ਹੋਇਆ 2 ਸਾਲ ਹੋ ਚੁੱਕੇ, ਚਾਰੇ ਗੁਰੂ ਸਾਹਿਬਾਨ ਬਿਲਕੁਲ ਨੇੜੇ ਨੇੜੇ ਆ ਮਾਝੇ ਦੀ ਧਰਤੀ 'ਤੇ, ਲਾਹੌਰ ਗੁਰੂ ਰਾਮਦਾਸ ਦਾ ਆਗਮਨ, ਬਾਸਰ ਕੇ ਬਾਬਾ ਅਮਰਦਾਸ ਦਾ ਟਿਕਾਣਾ, ਖਡੂਰ ਤੋਂ ਬਾਬਾ ਲਹਿਣਾ ਜੀ ਪਹੁੰਚ ਚੁੱਕੇ ਨੇ ਕਰਤਾਰਪੁਰ ਦੀ ਧਰਤੀ 'ਤੇ। ਸਿੱਖ ਇਤਿਹਾਸ ਨੇ ਸ਼ਬਦ ਕਹਿ ਨੇ ਪਾਵਾਂ ਕਿ ਆਮ ਤੌਰ 'ਤੇ ਸ਼ਬਦ ਵਰਤਿਆ ਜਾਂਦਾ, ਅਸੀਂ ਵੀ ਵਰਤਨੇ ਹਾਂ ਭਾਈ ਜੇਠਾ, ਅਤੇ ਮੇਰਾ ਤਖਿਆਲ ਨਵੀਨ ਜਿਤਨੇ ਵੀ ਇਤਿਹਾਸਕਾਰ ਨੇ ਉਹਨਾਂ ਭਾਈ ਜੇਠਾ ਜੀ ਜੇਠੇ ਸੰਤਾਨ ਹੋਣ ਕਰਕੇ ਕਹਿੰਦੇ ਨੇ ਭਾਈ ਜੇਠਾ ਜੀ ਕਰਕੇ ਬੁਲਾਇਆ ਜਾਂਦਾ ਸੀ। ਉਂਝ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ 'ਚ ਕਿਤੇ ਵੀ ਜੇਠਾ ਸ਼ਬਦ ਨਹੀਂ ਵਰਤਿਆ। ਦੇਖੋ ਬਾਬਾ ਲਹਿਣਾ ਜੀ ਗੁਰੂ ਅੰਗਦ ਦੇ ਬਣੇ ਨੇ, ਉਹਨਾਂ ਨੇ ਸ਼ਬਦ ਵਰਤੇ ਨੇ ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਲਹਿਣਾ ਵਰਤਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੇ ਸੋਈਏ ਅਤੇ ਖਾਸ ਕਰਕੇ ਰਾਮਕਲੀ ਕੀ ਵਾਰ, ਉਹਦੇ ਵਿੱਚ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀਐ, ਉੱਥੇ ਲਹਿਣਾ ਸ਼ਬਦ ਵਰਤਿਆ, ਪਰ ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ 'ਚ ਕਿਤੇ ਵੀ ਜੇਠੇ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਇਤਿਹਾਸ ਵਿੱਚ ਇਤਿਹਾਸਕਾਰਾਂ ਨੇ ਕਿਤੇ ਕਿਤੇ ਦਾ ਜ਼ਿਕਰ ਕੀਤਾ, ਉਹਨਾਂ ਤਾਂ ਸਾਰੇ ਕਰਨੇ। ਖੈਰ, ਜਦੋਂ ਰਾਮਦਾਸ ਸਤਿਗੁਰੂ ਜੀ, ਮੈਂ ਸ਼ਬਦ ਇਹੀ ਵਰਤਾਂਗਾ, ਮੈਨੂੰ ਕਿਰਪਾ ਕਰਕੇ ਬਖਸ਼ ਦਿਆ ਜੇ, ਕਿ ਰਾਮਦਾਸ ਸਤਿਗੁਰੂ ਜੀ 2 ਸਾਲ ਦੀ ਉਮਰ ਹੋਈ ਹੈ ਅਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਖੇਡ ਵਾਪਰੀ ਕਿ ਸਨਮਾਨਯੋਗ ਮਾਤਾ ਦਇਆ ਕੌਰ ਜੀ ਇਹ ਸੰਸਾਰ ਤੋਂ ਕੂਚ ਕਰ ਗਏ। 2 ਸਾਲ ਦੇ ਬੱਚੇ ਦਾ ਮਾਂ ਦੀ ਗੋਦ ਸਦੀ ਵਾਸਤੇ ਚਲੀ ਗਈ। ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ ਨੇ ਆਪਣੀ ਪਤਨੀ ਦੇ ਚਲਾਣੇ ਤੋਂ ਬਾਅਦ ਆਪਣੇ ਇਸ ਬੱਚੇ ਨੂੰ ਪਾਲਣਾ ਸ਼ੁਰੂ ਕੀਤਾ ਹੈ। ਉਹ ਆਪ ਇਹਨਾਂ ਦੀ ਪਰਵਰਿਸ਼ ਕਰਦੇ ਨੇ, ਨਵਾਉਂਦੇ ਨੇ, ਧਵਾਉਂਦੇ ਨੇ, ਭੋਜਨ ਦਾ ਪ੍ਰਬੰਧ ਕਰਦੇ ਨੇ। 7 ਸਾਲ ਦੀ ਉਮਰ ਹੁੰਦੀ ਹੈ ਅਤੇ ਮੇਰੇ ਗੁਰੂ ਰਾਮਦਾਸ ਉਹਨਾਂ ਦੇ ਸਨਮਾਨਯੋਗ ਪਿਤਾ ਵੀ ਸੰਸਾਰ ਤੋਂ ਪਿਆਨਾ ਕਰ ਜਾਂਦੇ ਨੇ। ਮੈਂ 3 ਪੜਾਵਾਂ ਸਿਰ ਬੇਨਤੀ ਕਰਨੀ ਹੈ। 1 ਤਾਂ ਸਤਿਗੁਰੂ ਦੀ ਜ਼ਿੰਦਗੀ ਦਾ ਪੜਾ, ਕਿਉਂਕਿ 1534 ਤੋਂ ਲੈ ਕੇ ਅਤੇ ਸੰਨ 1581 ਤੱਕ ਗੁਰੂ ਰਾਮਦਾਸ ਜੀ ਇਸ ਮ੍ਰਿਤ ਮੰਡਲ 'ਚ ਵਿਚਰੇ ਨੇ। ਮੈਂ ਸਿਰਫ ਇਤਿਹਾਸਕਾਰਾਂ ਦੇ ਸ਼ਬਦ ਵਰਤਣੇ, ਵਿਚਰੇ ਨੇ। ਜੇ ਗੁਰੂ ਰਾਮਦਾਸ ਨੂੰ ਅਨੁਭਵ ਅਤੇ ਸਪਿਰਚੁਐਲਿਟੀ ਦੇ ਧਿਆਨ ਨਾਲ ਦੇਖੋਗੇ, ਅੱਜ ਵੀ ਗੁਰੂ ਰਾਮਦਾਸ ਇਸ ਹਰਿਮੰਦਰ ਸਾਹਿਬ ਵਿੱਚ ਆਪਣੀ ਕਿਰਪਾ ਵਰਤਾ ਰਹੇ। ਸਿਰਫ ਮੈਂ ਤਾਂ ਇਹ ਕਹਿ ਦਿੱਤਾ ਵੀ ਮੈਨੂੰ ਕਥਾ ਕਰਨ ਲੱਗਿਆਂ ਸਾਡੀ ਮਜਬੂਰੀ ਹੁੰਦੀ ਹੈ ਸੰਨ ਦੀ ਗੱਲ ਕਰਨੀ। 1534 ਤੋਂ ਲੈ ਕੇ 1581 ਤੱਕ ਮਹਾਰਾਜ ਵਿਚਰਦੇ ਨੇ। ਉਹਨਾਂ ਵਿੱਚੋਂ ਜ਼ਿੰਦਗੀ ਦਾ ਪਹਿਲਾ ਪੜਾਅ ਹੈ ਲਾਹੌਰ ਦੀ ਧਰਤੀ, ਦੂਜਾ ਪੜਾਅ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਅਤੇ ਜ਼ਿੰਦਗੀ ਦਾ ਤੀਜਾ ਪੜਾਅ ਹੈ ਜਿਸ ਧਰਤੀ 'ਤੇ ਤੁਸੀਂ ਅੱਜ ਦਰਸ਼ਨ ਮੇਲੇ ਕਰਨ ਵਾਸਤੇ ਆਏ। 7 ਸਾਲ ਦੀ ਉਮਰ ਹੈ ਰਾਮਦਾਸ ਜੀ ਦੀ, ਸਤਿਗੁਰਾਂ ਦੀ, ਅਤੇ ਪਰਮਾਤਮਾ ਵੱਲੋਂ ਫਿਰ ਸੱਦਾ ਆਇਆ ਅਤੇ ਉਹਨਾਂ ਦੇ ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ ਵੀ ਸੰਸਾਰ ਤੋਂ ਕੂਚ ਕਰ ਗਏ। ਉਹਨਾਂ ਦਾ ਵੀ ਚਲਾਣਾ ਹੋ ਗਿਆ। 7 ਸਾਲ ਦਾ ਬੱਚਾ ਆਪਣੀ ਬਿਰਾਦਰੀ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪਿਤਾ ਦਾ ਸੰਸਕਾਰ ਕਰਨ ਵਾਸਤੇ ਗਏ। ਇਹ ਇਕੱਲਾ ਇਮੋਸ਼ਨਲ ਜਾਂ ਜਜ਼ਬਾਤੀ ਕਰ ਲਈ ਨਹੀਂ, ਕਿਉਂਕਿ ਗੁਰੂ ਰਾਮਦਾਸ ਜੀ ਦੇ ਜੀਵਨ ਦੀ ਕੋਈ ਵੀ ਗੱਲ ਕਰੇਗਾ ਸੱਚ, ਇਵੇਂ ਕਠੋਰ ਤੋਂ ਕਠੋਰ ਹਿਰਦੇ ਦੇ ਅੰਦਰ ਵੀ ਅੱਖਾਂ ਵਿੱਚੋਂ ਪਾਣੀ ਜ਼ਰੂਰ ਛਿਲਕੇਗਾ। ਇਹੋ ਜਿਹੇ ਦਾਤਾਰ ਦਾ ਜੀਵਨ ਹੈ। 7 ਸਾਲ ਦੀ ਉਮਰ 'ਚ ਪਿਤਾ ਜੀ ਦਾ ਸੰਸਕਾਰ ਕੀਤਾ ਹੈ। ਇਤਿਹਾਸ ਕਹਿੰਦਾ ਹੈ ਕਿ ਲਾਹੌਰ ਦੀ ਧਰਤੀ 'ਤੇ ਵੀ ਉਹਨਾਂ ਨੇ ਘੁੰਗਣੀਆਂ ਵੇਚਣ ਦਾ ਕੰਮ ਆਰੰਭ ਕਰ ਦਿੱਤਾ ਸੀ। ਬੇਨਤੀ ਕਰਾਂ, ਰਾਵੀ ਦਾ ਕਿਨਾਰਾ ਹੈ ਅਤੇ ਘੁੰਗਣੀਆਂ ਬਣਾ ਕੇ ਲਿਜਾਂਦੇ ਨੇ ਘਰੋਂ ਉਬਾਲ ਕੇ। ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਨਾਨੀ ਕੋਲ ਆ ਗਈ ਹੈ, ਉਹ ਘੁੰਗਣੀਆਂ ਉਬਾਲ ਕੇ ਦਿੰਦੀ ਹੈ ਅਤੇ ਦੋਤਾ ਆਪਣੇ ਪੇਟ ਦੀ ਭੁੱਖ ਲਈ ਆਪਣੇ ਨਾਨੀ ਦੇ ਕੋਲ ਬੈਠਾ ਆਪਣੇ ਘਰ ਨੂੰ ਚਲਾਉਣ ਲਈ ਉਹ ਘੁੰਗਣੀਆਂ ਵੇਚਦੇ ਨੇ। ਲੋਕਾਂ ਨੂੰ ਆਵਾਜ਼ ਦੇ ਕੇ ਬੱਚਾ ਸਿਰ 'ਤੇ ਨਿੱਕੀ ਜਿਹੀ ਟੋਕਰੀ ਰੱਖੀ, ਘੁੰਗਣੀਆਂ ਵੇਚਦਿਆਂ ਇੱਕ ਦਿਨ ਰਾਵੀ ਦੇ ਕਿਨਾਰੇ ਇੱਕ ਸਾਧੂ ਨਹਾ ਕੇ ਬਾਹਰ ਨਿਕਲਿਆ ਹੈ। ਜਦੋਂ ਆਵਾਜ਼ ਦਿੱਤੀ ਘੁੰਗਣੀਆਂ ਲੈ ਲਓ, ਉਸ ਸਾਧੂ ਨੇ ਕਿਹਾ, ਬੱਚਾ ਭੁੱਖ ਮੈਨੂੰ ਲੱਗੀ ਹੈ ਅਤੇ ਮੈਨੂੰ ਖਾਣ ਵਾਸਤੇ ਥੋੜ੍ਹੀਆਂ ਜਿਹੀਆਂ ਘੁੰਗਣੀਆਂ ਦੇ ਸਕਣੇ? ਕਹਿੰਦੇ ਛੋਟੇ ਜਿਹੇ ਹੱਥਾਂ ਨਾਲ ਮੁੱਠੀ ਭਰੀ ਅਤੇ ਉਹਦੀ ਝੋਲੀ ਦੇ ਵਿੱਚ ਪਾ ਦਿੱਤੀ। ਕਹਿਣ ਲੱਗਾ, ਬੱਚਾ ਤੇਰੇ ਹੱਥ ਛੋਟੇ ਨੇ, ਇਸ ਨਿੱਕੀ ਜਿਹੀ ਮੁੱਠੀ ਨਾਲ ਛੋਲਿਆਂ ਨਾਲ ਮੇਰਾ ਬਣੇਗਾ ਕੀ? ਕਹਿੰਦੇ ਜਿਹੜੀ ਟੋਕਰੀ ਨਿੱਕੀ ਜਿਹੀ ਸਿਰ 'ਤੇ ਰੱਖੀ ਸੀ। ਕਹਿਣ ਲੱਗੇ, ਬਾਬਾ ਝੋਲੀ ਕਰ। ਉਹ ਸਾਰੀ ਦੀ ਸਾਰੀ ਟੋਕਰੀ ਉਹਦੀ ਝੋਲੀ ਵਿੱਚ ਪਾ ਦਿੱਤੀ। ਉਹਨੇ ਇੱਕ ਗੱਲ ਕਹੀ, ਕਹਿੰਦਾ ਏਡਾ ਵੱਡਾ ਦਿਲ, ਹੱਥ ਛੋਟਾ ਹੈ ਪਰ ਦਿਲ ਬੜਾ ਵੱਡਾ ਹੈ। ਪਰ ਸੱਚ ਇਹ ਸੀ, ਹੋਣੀ ਜਾਂ ਕਰਤੇ ਦੀ ਖੇਡ ਕਹਿ ਰਹੀ ਸੀ ਕਿ ਅੱਜ ਲੋੜਵੰਦ ਆਇਆ, ਉਹਦੀ ਝੋਲੀ ਵਿੱਚ ਇਹਨੇ ਟੋਕਰੀ ਉਡੇਲ ਦਿੱਤੀ। ਕਦੀ ਸਮਾਂ ਆਏਗਾ ਰਹਿੰਦੀ ਦੁਨੀਆ ਤੱਕ ਜਿਹੜਾ ਇਹਦੇ ਦਰ 'ਤੇ ਆਏਗਾ ਅਤੇ ਟੋਕਰੀ ਭਰ ਭਰ ਕੇ ਗੁਰੂ ਕੇ ਲੰਗਰ ਵਰਤਿਆ ਕਰਨਗੇ। ਇਹ ਸੱਚ ਹੈ। ਸਿਰਫ ਘੁੰਗਣੀਆਂ ਦੀ ਟੋਕਰੀ ਮੁੱਠੀ ਭਰ ਕੇ ਨਹੀਂ ਦਿੱਤੀ, ਟੋਕਰੀ ਨਹੀਂ ਦਿੱਤੀ ਕੇਵਲ। ਅੱਜ ਤੁਸੀਂ ਦੇਖੋ, ਸਾਧ ਸੰਗਤ ਜੀ, ਮੈਂ ਹਰ ਸਾਲ ਕਹਿੰਦਾ ਹੁੰਦਾ ਵੀ ਮੇਰੀ ਲੈ ਟੁੱਟ ਜੀ ਜਾਂਦੀ, ਮੇਰੀ ਮਸ਼ੀਨ ਜਦੋਂ ਚੱਲਦੀ ਹੋਵੇ ਜਕਾਰਾ ਛੱਡਿਆ ਮੈਂ ਰੁਕ ਜਾਂਦਾ ਵਾਂ, ਮੇਰਾ ਰਸ ਮਰਦਾ। ਮੈਂ ਤੁਹਾਡੇ ਜਜ਼ਬਾਤ ਦੀ, ਮੈਂ ਇਸ ਕਰਕੇ ਨਹੀਂ ਵੀ ਜਕਾਰੇ ਛੱਡੋ ਅਤੇ ਦੂਰ देखने वाले कहन भी बड़ी संगत प्रभाव नहीं प्यारे हो, अपने जज्बे नूं अंदर पी जाओ। मेरी गल ध्यान नाल सुनियो, जिन्नी तौड़ी ढक्की कोई रिझेगी उन्ना रस ज्यादा भरेगा, उन्हूं अंदर अंदर पी जाओ। जदों उन्हूं पी जाओगे तो अखां दा पानी बन के निकलेगी ना, तो करोड़ां जन्मां दी मैल नूं धो के रख देवे। बेनती है सिर्फ, उस वक्त एक टोकरी झोली च पाई, तो अज कैड़ी झोली है जिहड़ी गुरु रामदास दे दर तों आके खाली जांदी। जदों देखिया लाहौर, ज़्यादा समा वसेबा नहीं हो सकता, तो नानी अपने दोतरे नूं लाहौर दी धरती तो पिंड बासर के लए। बासर के गिल्लां गुरु अमरदास जी का अपनी जन्म भूमि है, तो इतिहासकार विद्वान कहिंदे ने ये गुरु रामदास दे नानके भी इस पिंड विच वसेबा करदे। इत्थे जदों आए ने ते बाबा अमरदास गुरु अंगद देव जी दी सेवा विच वह पहुँचते हैं उस तो बाद, पर वह आते ने इन्हां दी नानी नूं मिलदे ने, इस बच्चे दे सिर ते मेहर भरिया हाथ रखते ने, ते जदों गुरु अंगद देव दी सेवा भी चले जाते ने पिंड बासर के जो आते ने आ के मिलते ने ते अपने वलों अत दा स्नेह करदे। जदों बाबा अमरदास गुरु अमरदास सतगुरु गुरु अमरदास बन गए गोइंदवाल साहब की धरती ते, अज वह गुरु नानक साहब की जोत विराजमान हो गई। गुरु अमरदास जी नूं जदों देखदी है दुनिया ते उन्हां दे मत्थे ते जिहड़ी लिशक पैंदी है, जिहड़ा जलाल है, मैं एक साखी नहीं गुरु ग्रंथ साहब च अर्ज कर रहा, उन्हां दे मत्थे उपर जिहड़ी झलक पैंदी है, सारे कहिंदे ने मत्था तां इंज लगदा जिवें गुरु अंगद देव खडूर साहब बैठे। कोई संगत कहिंदी नहीं, मत्था तां इंज है जिवें गुरु नानक साहब करतारपुर बैठे ने। ते बाबा सत्ता बलवंड कहिंदे ने नहीं, मत्था प्यो ते दादे वर्गे दलका मारदा पिया, दरबार भी ओखे। तां ही तां बाबा सत्ता बलवंड साहब ने कहा, सो टिक्का सो बहना सोई दीवान, प्यो दादे जे विहा पोता परवान। गुरु अमरदास गोइंदवाल ने इत्थे सारा परिवार भी उन्हां दा गोइंदवाल साहब आ गए। गुरु रामदास सच्चे पातशाह उन्हां नूं नानी लै के गोइंदवाल साहब आ गई है, कहिंदे ने अज दरबार सजे है। मैं गुरु ग्रंथ साहब विचों अर्ज कर लगा, भट्टां दा सवैया है एक, ते सिफत ओह गुरु रामदास दी विच है, कहिंदे ने दरबार सजिया है, ते गुरु रामदास महाराज तुरे आउंदे ने। गुरु अमरदास जी दे दर्शन किते, बस दर्शन करदिया होया इन्नी कु किरपा वरती, कहिंदे ने दुख बिल्कुल भुल गए, अंदर नाम दी बख्शिश वरतन लग पई, ते धन गुरु रामदास सच्चे पातशाह उन्होंने धन गुरु अमरदास के दर्शनों विचों सारिया दातां ही पा ली। भट्टा ने एक बचन कहा है, गुरु मुख देख गरु सुख पायो। गरु मीनस बहुत वड्डा। गुरु अमरदास के दर्शन किते, प्रोफेसर साहब सिंह ने अर्थ ही किते कि गुरु अमरदास के दर्शन किते गुरु रामदास जी ने, ते प्यारे बड़ा वड्डा आत्मक सुख मिले। गुरु मुख देख गरु सुख पायो, खुती जो प्यास पीयूस पिवन की वंचित सिद्ध को बिद मिलायो। उस बिदाते ने विधि बना दी जेड़ी नाम अमृत पीन दी तांग सी, गुरु अमरदास दे दर्शन कीते ओ तांग भी पूरी हो गई। खुती जो प्यास पीयूस पिवन की वंचित सिद्ध को बिद मिलायो, पूर्ण पो मन ठौर बसो रस बासन सो जो दंग दिश तायो। जिवें संसारी जीव, गल ध्यान नाल सुनियो, संसारी जीवां दा मन वासना विच प्रविरत हुंदा है, दसे पासी दौड़दा है, गुरु कोल आउण ते मन टिक जांदा है। कहिंदे ने सच एवे कि तन गुरु अमरदास दे दर्शन कीतियां गुरु रामदास दा अंदर तां अपने आप ही टिका विच होया होया है। उस तों बाद उह कहिंदे ने गयो दुख गोबिंद वाल गोबिंद पुरी सम, जलन तीर भी पास बनायो, गयो दुख दूर बरखन को सो गुरु मुख देख गरु सुख पायो। कई सालां दा दुख चला गया। मैं बेनती करांगा कि गुरु अंगद देव दे चरणां च बाबा अमरदास जी ने सेवा की, गुरु नानक साहब दे चरणां विच गुरु अंगद देव जी बाबा लहणा जी ने सेवा की। मैं सुबह सोच रहा सां, इतिहास उन्हां सानूं नहीं मिलदा पिया। बाबा लहणा जी सन 1532 गुरु नानक साहब की सेवा च गए ने,
ਸਨ 1539 ਤੱਕ ਉਹਨਾਂ ਨੇ ਹੁਕਮ ਦੀ ਘਾਲ ਘਾਲੀ ਹੈ। ਆਹ ਸੱਤ ਅੱਠ ਸਾਢੇ ਸੱਤ ਸਾਲ ਅੱਠ ਸਾਲ ਅਸੀਂ ਮੰਨਾਂਗੇ। 1532 ਤੋਂ ਲੈ ਕੇ 1539 ਤੱਕ ਸਿਰਫ ਸੇਵਾ ਕੀਤੀ। ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਦੇ ਚਰਨਾਂ ਵਿੱਚ 12 ਸਾਲ ਕਰੜੀ ਕਮਾਈ ਕੀਤੀ। ਆਪ ਹੈਰਾਨ ਹੋਵੋਗੇ, ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਅਮਰਦਾਸ ਦੇ ਚਰਨਾਂ ਵਿੱਚ 21-22 ਸਾਲ ਕਰੜੀ ਸੇਵਾ ਕੀਤੀ। 21-22 ਸਾਲ ਦਾ ਟਾਈਮ ਬਣਦਾ ਕਿ ਗੁਰੂ ਰਾਮਦਾਸ ਜੀ ਦੀ ਸੇਵਾ ਦਾ ਉਹ ਵਕਤ ਇਹ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਟਿਕ ਗਏ। ਮੈਂ ਬੇਨਤੀ ਕਰਾਂਗਾ, ਇੱਥੇ ਇਹਨਾਂ ਦਾ ਰੋਜ਼ ਦਾ ਨੇਮ ਕੀ ਹੈ? ਕਵੀ ਸੰਤੋਖ ਸਿੰਘ ਨੇ ਆਪਣੀ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਲਿਖਿਆ ਹੈ ਕਿ ਭਾਈ ਬੱਲੂ ਜੀ ਨੂੰ ਇੱਕ ਦਿਨ, ਭਾਈ ਬੱਲੂ ਸਾਹਿਬ ਦਾ ਨਾਮ ਇਤਿਹਾਸਕਾਰ ਜਾਣਦੇ ਹੋਣਗੇ ਜਿਹੜੇ ਇਤਿਹਾਸ ਨੂੰ ਪੜ੍ਹਨ ਵਾਲੇ ਨੇ, ਗੁਰੂ ਅਮਰਦਾਸ ਦਾ ਹਜ਼ੂਰੀਆ ਸਿੱਖ ਹੈ, ਉਹ ਸੇਵਾ ਕਰਦੇ ਨੇ ਭਾਈ ਬੱਲੂ ਜੀ। ਇੱਕ ਦਿਨ ਪੁੱਛਦੇ ਨੇ, ਭਾਈ ਬੱਲੂ ਰਾਮਦਾਸ ਜੀ ਨਜ਼ਰ ਨਹੀਂ ਆ ਰਹੇ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਭਾਈ ਬੱਲੂ ਕਹਿੰਦਾ ਮਹਾਰਾਜ ਇੱਥੇ ਨੇ। ਕਹਿੰਦੇ ਨੇ ਦੇਖੇ ਨਹੀਂ, ਮੈਂ ਸੋਚਣਾ ਬਾਹਰ ਗਏ ਕਿਤੇ। ਕਹਿਣ ਲੱਗੇ ਨਹੀਂ ਮਹਾਰਾਜ, ਰੋਜ਼ ਆਉਂਦੇ ਜੇ ਮੱਥਾ ਟੇਕ ਕੇ ਪਿੱਛੇ ਚਲੇ ਜਾਂਦੇ ਨੇ। ਕਹਿੰਦੇ ਪਿੱਛੇ ਕਿਉਂ ਚਲੇ ਜਾਂਦੇ ਨੇ? ਕਹਿੰਦੇ ਨੇ ਉਹਨਾਂ ਨੇ ਨੇਮ ਇਹ ਬਣਾ ਲਿਆ ਜ਼ਿੰਦਗੀ ਦਾ। ਗੁਰੂ ਅਮਰਦਾਸ ਕਹਿੰਦੇ ਨੇ ਕੀ ਨੇਮ? ਕਹਿੰਦੇ ਨੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਦੇ ਨੇ। ਇਹ 21 ਸਾਲ ਦਾ ਨੇਮ ਹੈ। ਇਸ਼ਨਾਨ ਕਰਨ ਤੋਂ ਬਾਅਦ ਜਿੱਥੇ ਗੁਰੂ ਦਰਬਾਰ ਸਜਣਾ ਉੱਥੇ ਆਪਣੇ ਹੱਥੀਂ ਰੋਜ਼ ਝਾੜੂ ਲਾਉਂਦੇ ਨੇ, ਤੱਪੜ ਵਿਛਾਉਂਦੇ ਨੇ, ਪਾਣੀ ਭਰਦੇ ਨੇ, ਫਿਰ ਲੰਗਰ ਵੀ ਜਾਂਦੇ ਨੇ, ਆਪਣੇ ਹੱਥੀਂ ਲੰਗਰ ਤਿਆਰ ਕਰਵਾਉਂਦੇ ਨੇ, ਸੰਗਤਾਂ ਆਉਂਦੀਆਂ ਨੇ, ਪੰਗਤਾਂ ਲਵਾਉਂਦੇ ਨੇ, ਉਹਨਾਂ ਦੇ ਪ੍ਰਸ਼ਾਦੇ ਉਹਨਾਂ ਨੂੰ ਪਕਾ ਕੇ ਪ੍ਰਸ਼ਾਦੇ ਛਕਾਉਂਦੇ ਨੇ, ਜਲ ਛਕਾਉਂਦੇ ਨੇ। ਲੰਗਰ ਛਕਣ ਤੋਂ ਬਾਅਦ ਸੰਗਤ ਦੇ ਭਾਂਡੇ ਮਾਂਜਦੇ ਨੇ, ਜਿੱਥੇ ਲੰਗਰ ਵਰਤਾਇਆ ਜਾਂਦਾ ਉੱਥੇ ਝਾੜੂ ਲਾਉਂਦੇ ਨੇ। ਮਹਾਰਾਜ ਸੁਣੀ ਗਏ, ਕਹਿਣ ਲੱਗੇ ਜਦੋਂ ਫਿਰ ਟਾਈਮ ਮਿਲਦਾ ਅਤੇ ਸੰਗਤ ਵਿੱਚ ਪਿੱਛੇ ਬੈਠ ਕੇ ਗੁਰੂ ਕੀ ਬਾਣੀ ਪੜ੍ਹਦੇ ਨੇ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ, ਭਾਈ ਬੱਲੂ ਵੱਡੀ ਵਸਤੂ ਦਾ ਗਾਹਕ ਆਇਆ ਹੈ, ਅਤੇ ਜਿਹੜਾ ਵੱਡੀ ਵਸਤੂ ਦਾ ਗਾਹਕ ਹੈ ਉਹਦੀ ਸੇਵਾ ਵੀ ਸਭ ਤੋਂ ਵੱਡੀ ਹੁੰਦੀ ਹੈ। ਇਹ ਉਹਨਾਂ ਦਾ ਰੋਜ਼ ਦਾ ਨੇਮ ਸੀ, ਧੰਨ ਗੁਰੂ ਰਾਮਦਾਸ ਜੀ ਦਾ। ਹੁਣ ਜਦੋਂ ਕਿਤੇ ਭਾਂਡਿਆਂ 'ਚ ਖਲੋਈਏ, ਝਾੜੂ ਲਾਈਏ ਛਬੀਲਾਂ ਤੋਂ, ਇਹਨਾਂ ਨਾ ਸਮਝੋ ਕਿ ਸ਼ਾਇਦ ਮੈਂ ਜਜ਼ਬਾਤ ਪੈਦਾ ਕਰ ਲਈ। ਮੈਂ ਕਹਿੰਦਾ ਭਾਵਨਾ ਨਾਲ ਦੇਖੋ, ਇਹ ਜੋ ਕੁਝ ਹਰਿਮੰਦਰ ਸਾਹਿਬ ਦੇ ਚਾਰ ਚੁਫੇਰੇ ਹੋ ਰਿਹਾ, ਇਹ 21 ਸਾਲਾਂ ਵਿੱਚ ਖੁਦ ਗੁਰੂ ਰਾਮਦਾਸ ਨੇ ਆਪਣੇ ਹੱਥਾਂ ਨਾਲ ਕੀਤਾ ਹੈ। ਆਪ ਉਹਨਾਂ ਨੇ ਲੰਗਰ ਪਕਾਇਆ, ਆਪ ਉਹਨਾਂ ਨੇ ਲੰਗਰ ਵਰਤਾਇਆ, ਆਪ ਲੰਗਰ ਦੇ ਭਾਂਡੇ ਮਾਂਜੇ, ਆਪ ਉਹਨਾਂ ਨੇ ਝਾੜੂ ਲਾਏ, ਆਪ ਉਹਨਾਂ ਨੇ ਵਿਛਾਈਆਂ ਕੀਤੀਆਂ, ਆਪ ਉਹਨਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਸੰਭਾਲਿਆ। 21 ਸਾਲ ਨਿਰੰਤਰ ਉਹ ਸੇਵਾ ਕਰਦੇ ਪਏ। ਪਿਆਰਿਓ, ਇਸੇ ਸਮੇਂ ਦੇ ਦਰਮਿਆਨ ਹੀ, ਕਿਉਂਕਿ ਮੈਨੂੰ ਸਾਖੀ ਕਰਨੀ ਜ਼ਰੂਰੀ ਸੀ ਪੁਰਬ ਹੋਣ ਕਰਕੇ, ਮਾਤਾ ਮਨਸਾ ਦੇਵੀ ਜੀ ਪੁੱਛਦੇ ਨੇ ਧੰਨ ਗੁਰੂ ਅਮਰਦਾਸ ਜੀ ਨੂੰ, ਕਹਿੰਦੇ ਨੇ ਸੱਚੇ ਪਾਤਸ਼ਾਹ ਕਿ ਆਪਣੀ ਬੇਟੀ ਭਾਨੀ ਇਹ ਵਰਯੋਗ ਹੋਈ ਹੈ। ਵਰਯੋਗ ਦਾ ਅਰਥ ਵਿਆਹਣ ਯੋਗ ਹੈ। ਇਹਦੇ ਵਾਸਤੇ ਕੋਈ ਘਰ ਕੋਈ ਵਰ? ਸਾਡਾ ਇਤਿਹਾਸ ਇਹ ਕਹਿੰਦਾ ਹੈ। ਕਹਿਣ ਲੱਗੇ ਕੋਈ ਚੰਗਾ ਬੱਚਾ ਲੱਭਿਓ, ਬੇਟੀ ਬੜੀ ਭਾਵਨਾ ਵਾਲੀ ਹੈ, ਕਿਉਂਕਿ ਭਾਨੀ ਬੀਬੀ ਭਾਨੀ ਜੀ ਪਿਤਾ ਦੀ ਸੇਵਾ ਦਿਨ ਰਾਤ, ਇਉਂ ਕਹਿ ਲਵਾਂ ਚਾਰਾਂ ਸੰਤਾਨਾਂ ਵਿੱਚੋਂ ਬੀਬੀ ਭਾਨੀ ਜੀ ਨੇ ਜਿਹੜੀ ਪਿਤਾ ਦੀ ਸੇਵਾ ਸਭ ਤੋਂ ਛੋਟੀ ਧੀ ਨੇ ਬਹੁਤ ਕੀਤੀ। ਕਹਿਣ ਲੱਗੇ ਮੇਰੀ ਧੀ ਭਾਵਨਾ ਵਾਲੀ ਹੈ, ਭਾਵਨਾ ਵਾਲਾ ਵਰ ਲੱਭਿਓ ਜਿਹੜਾ ਗੁਰੂ ਦੀ ਸੇਵਾ ਅਤੇ ਬਾਣੀ ਵਾਲਾ ਹੋਵੇ, ਕੈਸਾ ਹੋਵੇ? ਕਹਿੰਦੇ ਇੰਨੀ ਦੇਰ ਨੂੰ ਸਤਿਗੁਰੂ ਗੁਰੂ ਰਾਮਦਾਸ ਲੰਘਦੇ ਪਏ ਨੇ, ਦੇਖ ਕੇ ਕਹਿਣ ਲੱਗੇ ਆਪਣਾ ਰਾਮਦਾਸ ਜੀ ਜਿੱਡਾ ਇਹੋ ਜਿਹਾ। ਅਤੇ ਗੁਰੂ ਅਮਰਦਾਸ ਜੀ ਨੇ ਕਿਹਾ, ਮਨਸਾ ਦੇਵੀ ਇਹ ਸੱਚ ਹੈ, ਇਹਦੇ ਵਰਗਾ ਦੁਨੀਆਂ 'ਚ ਹੋਰ ਕੋਈ ਨਹੀਂ, ਰਾਮਦਾਸ ਵਰਗਾ ਕੇਵਲ ਰਾਮਦਾਸ ਹੀ ਹੈ, ਇਸ ਵਰਗਾ ਹੋਰ ਕੋਈ ਨਹੀਂ। ਪਿਆਰਿਓ, ਬੇਟੀ ਦਾ ਰਿਸ਼ਤਾ ਕਰ ਦਿੱਤਾ, ਕਿਉਂਕਿ ਜਾਣਦੇ ਨੇ ਰਾਮਦਾਸ ਵਰਗਾ ਕੋਰ ਹੋਈ ਕੋਈ ਨਹੀਂ, ਧੀ ਦਾ ਰਿਸ਼ਤਾ ਕੀਤਾ। ਪਿਆਰਿਓ, ਵਿਆਹ ਹੋਇਆ, ਅਤੇ ਮੇਰੇ ਕੋਲ ਅੱਜ ਵਕਤ ਇੰਨਾ ਨਹੀਂ, ਸਮਾਂ ਮਿਲਿਆ ਮੈਂ ਅਰਜ਼ ਕਰਾਂਗਾ, ਸਾਡੇ ਅੱਜ ਆਨੰਦ ਕਾਰਜ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸ਼ਬਦ ਪੜ੍ਹੇ ਜਾਂਦੇ ਨੇ ਉਹ ਗੁਰੂ ਰਾਮਦਾਸ ਦੇ ਪੜ੍ਹੇ ਜਾਂਦੇ ਨੇ। ਯਾਦ ਰੱਖਿਓ, ਜਦੋਂ ਤੁਸੀਂ ਪੜ੍ਹਦੇ ਹੋ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਇਹ ਗੁਰੂ ਰਾਮਦਾਸ ਜੀ ਦੀ 20ਵੀਂ ਪੌੜੀ ਹੈ ਸ੍ਰੀ ਰਾਗ ਦੀ, ਵਾਰ ਦੀ। 21 पौड़ियां टोटल ने श्री राग दियां, ये 20 पौड़ी है श्री राग दे वार दी। जदों आपां चार लावां पढ़ने ये गुरु रामदास दे सोई राग विच उचारण किए हुए बचन ने, हर परम मेरे बाबला जिहड़ा शब्द पढ़ने आ ये धन गुरु रामदास सच्चा पातशाह हर परम मेरे बाबला हर देवो दान मैदा चो। उत्थे गोइंदवाल साहब की धरती ते व्याह हुंदा है पर अपने नेम विच रंचक मात्र कुताई नहीं आउंदी ती। साडा एक ग्रंथ बंसावली नामा दसां पातशाहां का, वह कहिंदे उन्होंने बिल्कुल ये नहीं जाणिया कि मैं इस घर का दमाद हाँ। उन्होंने सेवकी पा रख्या सेवादार बन के। अज बीबी भानी गुरु रामदास पति पत्नी के रूप में धन गुरु रामदास जी की रज के सेवा करते। प्यारियो वाहगुरु गुरु अमरदास जी की रज के सेवा करते हैं गुरु रामदास बीबी भानी जी। वो भी समा आया कि जो सिर ते टोकरियां भी ढोईया दमाद बन के इस घर दे लाहौर तो कोई सोढ़ी परिवार आए ने, उन्होंने एक बजुर्ग का नाम दिता मंगलदास। किसी ने कहा भी शाम पै गई है अगे जाना है तो आ गोइंदवाल नगर विच शहर विच अपने हरदास का पुत्र सुनया कि सिखां दे गुरु गुरु अमरदास उन्होंने अपनी बेटी उहदे नाल विआह दित्ती। ये कहिंदा चलो दिन परत गए होणगे, दिन बदल गए होणगे, रात फिर आपां उहदे कोल क्यों ना रहीए। कहिंदे ने जदों ये परिवार सोढ़ियां दे तुरे आ रहे ने ते सामणियों एक नौजवान अपने सिर ते मिट्टी दी टोकरी चुकी ते टोकरी विच्चों निकलदी कोई मिट्टी दे नाल उन्हां दा चेहरा भी सारा जिहड़ा भरिया होए, कपड़े मिट्टी नाल भरे होए। उन्होंने टोकरी बाहर सट्टी ते लाहौर तो आए सोढ़ियां ने पहचान लिया कि यह तो हरदास का पुत्र रामदास ही। प्यार नहीं दिता किसी ने, कंड ते थापड़ा नहीं दिता, इतों तक कि बाह पकड़ के जड़े शब्द कह कह लगे जे यही सिर च मिट्टी पवानी सी इत्थे इस घर का दमाद बन के ते उत्थे घुंगणियां वेचदा तेनू चंगा नहीं सी, तू साडे सोढ़ियां साडी बिरादरी दे पल्ले की रहन दिता। कहिंदे ने गुरु रामदास सच्चे पातशाह निम्रता दे पुंज उन्होंने हाथ जोड़ के कहा बजुर्गो मैं कुछ भी माड़ा नहीं किया, मैं तो अपने सच्चे सतगुरु के दर की सेवा कर रहा। इस घटना को ध्यान न सुनियो, लोक लाज एक पासे रख दिती। ताई भाई साहब ने लिखा दे बदेही लोग अलोगी, गुरु रामदास दे विच बदेही ने लोगों विच अलोगी ने, कोई लोक लाज की परवाह नहीं। गुरु अमरदास जी आ रहे ने रामदास सतगुरु ते सोढ़ी लाहौर दे उत्थे जा पहुंचे ते मंगलदास उत्थे बोलिया। उन्हें शब्द कह कहन लगा चंगा काम किया जे बेइज्जती करन दी कसर नहीं छड़ी तुसी, जेड़े शब्द वरते मैं पिछले सालां च कहा सी जबान कंबदी उन्होंने शब्द वरतिया, यह नभागा सोढ़ियां दे घर च पैदा होया। कवि संतोख सिंह ने शब्द लिखे यह नभागा सोढ़ियां दे घर पैदा होया, इन्हें तो सिर च मिट्टी पा ली, तुसी तो सियाने ब्याने हो दमाद बना के इन्हां दे सिर दे उपर टोकरी रखांदे हो। कवि संतोख सिंह ने लिखे है इन्हां सोढ़ियां दे बोल सन ए पी जन्मियो बंस हमारे, लाज गवाई सर्ब प्रकारे, पित के मरे सदन को त्यागा, पिता दी मौत तो बाद घर छड़ दिता, घर ससुरार बस्यो अभागा, इसने तो सिर माटी पाई, करो विचार ना तुम उचताई, तुहानू समझ नहीं इहदे सिर ते टोकरी रखाई। कहिंदे ने जदों मंगलदास बोलिया गुरु अमरदास जी ने जे कुछ कहनी सी गुरु रामदास अगे हो गए, टोकरी रख के हाथ जोड़ के कहिंदे ने सच्चे पातशाह इन्हां नू बख्श दिया जे, महाराज कृपा करो इन्हां नू बख्श दिया जे। तीसरे बचन बैराग चा के कहे इन्हां नू नहीं पता तेरे घर की टोकरी विच केड़ियां रहमतां वरतदियां, इन्हां नू समझ नहीं कि तुहाडे घर विच बख्शिश की है। कहिंदे ने उस वक्त जदों चरण पकड़ के कहा इन्हां नू बख्श दिया जे, कवि संतोख सिंह कहिंदे ने उस वक्त सतगुरु जी ये वचन करदे ने गुरु अमरदास कहन लगे कर सेवा तुझ किया प्रसन्न, तू सेवा कर करके प्रसन्न, सुनकर बचन सतगुरु अगों कह रहे ने सुनकर बचन तू किया प्रसन्न। कहन लगे अगले शब्द ने रामदास जी तुझ को धन धन, ये गुरु अमरदास कह रहे रामदास जी तुझको धन धन, कर सेवा मुझको बस की ना, तू सेवा करके मैनु अपने अधीन कर लिया है, मैं तुझको तुझ मुझको चीना, मैं तेनू जानना तू मैनू जानने, बाकी लोगों की पता तेरे ते मेरे दे अंदर दी सांझ की, इन्हों की पता गल्ला करन वाले सच्चे पातशाह इन्हों बख्श दिया जे। महाराज जी ने अगे बचन कह बड़े ठरमे च कह लगे बजुर्गो मंगल दास ने सोढ़ी नू कह लगे तुसी क्यों कल्पी जा रहे हो, कह लगा कल्पीए ना ते होर की, तुसी इनू अपने अधीन कर लिया, टोकरी टोके ही तुहाडे पैरां च रोई जांदा। सच्चे पातशाह कहन लगे भले पुरखो किन्ने टोकरी चुकाई, कहिंदे तुसी चुकाई, कहिंदे मैं नहीं टोकरी चुकाई, पुछ लो इन्हां नू। गुरु रामदास नीवी पाई प्रेम दे अथरू ने कहन लगे साडे सामने टोकरी चुकी सोडियां ने कहा। महाराज कहन लगे बिल्कुल टोकरी नहीं चुकाई, वो तुहानू टोकरी दिस रही है, असी तां इहदे सिर उत्ते गुरु नानक दे घर दा छतर रखिया है, ये टोकरी नहीं गुरु नानक साहब दे घर दा छतर है। उत्थे नाल बचन क्या जे ये बंस जन्म ने धारे गिरत नरक में पितर तुम्हारे, जे सोडियां दी कोल च ये ना पैदा हुंदा तुहाडा नाम किसने लैणा सी। कहिंदे ने सतगुरु ने 22 साल दे करीब उत्थे सेवा कीती। प्यारिओ समा आया गुरगद्दी देन दा, सतगुरु गुरु अमरदास महाराज जी ने मिंट में जी थोड़े जे 2-4 वध लावांगा, धन गुरु अमरदास महाराज जी ने बुला लिया। कहिंदे ने सिख सदे परिवार सदिया संगतां आ गईयां। उस वक्त गुरु अमरदास जी ने कहा कि सारी संगत साढ़े सामने रामदास सतगुरु दे चरणा च मत्था टेके। आप जी ने नमस्कार कीते। बाबा सुंदर जी ने लिखिया है कि सतगुरु परतक हुंदा बै राज आप टिकाया, सब सिख बंद पुत भाई रामदास पैरी पाया। उन्हां दे चरणा च टिका दिता। अगे फिर कहिंदे सतगुरु पुरख जे बोलिया गुरसिखा मन लई रजाए जियो, मोरी पुत सनमुखोवा रामदास पैरी पाए जियो। चरणा च झुक गए बाबा मोरी जी, सब पवै पैरी सतगुरु केरी, जिथे गुरु आप रखिया, जिथे गुरु अमरदास ने अपने आप नू टिका लिया, जिथे गुरु आप रखिया कोई कर बखीली निवै नाही, फिर सतगुरु आण निवाया खुर गुरे भाणा दी वडियाई, तुर लिखिया लेख रजाए जियो, कह सुंदर सुनो संतो सब जगत पैरी पाए जो। अज की हो रहा सारा जगत, अज सुबह जदों सवैये पढ़े जा रहे सन उहदे च इक सवैया पढ़िया गया कि सतगुर खेमा ताणिया जुग जूत समाणे। वेखो को कृपा वरत दी, कहिंदे ने गुरु रामदास ने एक चंदोवा ताण दिता, इत्थे चंदोवा ला दिता, इत्थे एक तां चंदोवा आपां गुरु साहिब दे उत्ते लगा ना। ਉਹ ਕਹਿੰਦੇ ਨੇ ਭਗਤੀ ਤੇ ਭਾਵਨਾ ਦਾ ਇੰਨਾ ਵੱਡਾ ਚੰਦੋਵਾ ਗੁਰੂ ਰਾਮਦਾਸ ਨੇ ਇੱਥੇ ਲਾ ਦਿੱਤਾ, ਜਿੰਨੀਆਂ ਧਰਤੀਆਂ ਨੇ ਜਿੰਨੇ ਧਰਤੀ ਦੇ ਜੀਵ ਨੇ ਸਾਰੇ ਇਸ ਚੰਦੋਵੇ ਥੱਲੇ ਆ ਕੇ ਧੰਨ ਗੁਰੂ ਰਾਮਦਾਸ ਕਰੀ ਜਾਂਦੇ। ਸਤਿਗੁਰੂ ਖੇਮਾ ਤਾਣਿਆ ਜੁਗ ਜੋਤ ਸੁਵਾਣੇ, ਅਨਪੋ ਨੇਜ਼ਾ ਨਾਮ ਟੇਕ ਜਿਦ ਭਗਤ ਅਗਾਣੇ, ਗੁਰੂ ਨਾਨਕ ਅੰਗਦ ਅਮਰ ਭਗਤਾ ਰਹਾ ਸੰਗ ਸਮਾਣੇ, ਇਹ ਰਾਜ ਜੋ ਗੁਰੂ ਰਾਮਦਾਸ ਤੁਮਹੂ ਰਸ ਜਾਣੇ। ਅੱਜ ਦਾਤ ਮਿਲੀ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਆਗਮ ਗਿਆਨ ਰਸ ਰਸਿਓ ਹੀਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ, ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਭਾਈ ਗੁਰਦਾਸ ਸਾਹਿਬ ਨੇ ਤਾਂ ਲਿਖਿਆ ਕਿ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਉਹ ਤੁਕਾਂ ਮੈਂ ਕਹਿ ਕੇ ਸੰਪੰਨਤਾ ਕਰਾਂਗਾ, ਬਾਕੀ ਵਿਚਾਰ ਰਾਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜੋ ਹਰ ਸਾਲ ਹੁੰਦੀ ਹੈ। ਗੁਰੂ ਰਾਮਦਾਸ ਗੁਰਗੱਦੀ ਮਿਲੀ, ਚਵਰ ਛਤਰ ਤਖਤ ਦੇ ਮਾਲਕ ਬਣੇ, ਪਰ ਨੇਤਰਾਂ ਵਿੱਚੋਂ ਨੀਰ ਸੀ। ਕੱਲ੍ਹ ਵੀ ਮੈਂ ਸ਼ਬਦ ਵਰਤਿਆ ਸੀ, ਉਹ ਨੀਰ ਨਹੀਂ ਉਹ ਅੰਮ੍ਰਿਤ ਭਿੰਨੇ ਲੋਇਨ ਨੇ। ਗੁਰੂ ਅਮਰਦਾਸ ਦੇਖਦੇ ਨੇ ਲੰਬੇੜਾ ਦਾੜਾ, ਚਰਨਾਂ 'ਚ ਝੁਕਿਆ ਹੋਇਆਂ ਦੇ, ਨੇਤਰਾਂ 'ਚ ਨੀਰ ਖੈ, ਨਾਲ ਸ਼ਬਦ ਕਹਿੰਦੇ ਨੇ ਹੁਣ ਕੋਈ ਨਹੀਂ ਗੱਲ ਕਰੇਗਾ। ਕਿਹੜਾ ਜਿੰਨੇ ਗੁਰੂ ਰਾਮਦਾਸ ਨੂੰ ਗੱਲਾਂ ਨਹੀਂ ਕੀਤੀਆਂ, ਗੋਇੰਦਵਾਲ ਵੀ ਕੀਤੀਆਂ, ਲਾਹੌਰ ਵੀ ਕੀਤੀਆਂ, ਸੇਵਾ ਕਰਦਿਆਂ ਨੂੰ ਵੀ ਕੀਤੀਆਂ। ਕਹਿਣ ਲੱਗੇ ਅੱਜ ਕਿਉਂ ਬੈਰਾਗ, ਤੁਹਾਡੇ ਨੇਤਰਾਂ ਵਿੱਚ ਨੀਰ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਕਿਹਾ, ਪਿਤਾ ਜੀ ਅੱਜ ਗੁਰੂ ਨਾਨਕ ਦੀ ਬਖਸ਼ਿਸ਼ ਵੇਖਣਾ ਅਤੇ ਆਪਣੇ ਪਿਛੋਕੜ ਨੂੰ ਵੇਖਣਾ, ਬਸ ਆਹ ਕੁਝ ਇਸ ਤਰ ਤੋਂ ਮਿਲਦਾ ਜੇ। ਤੁਹਾਡੀ ਬਖਸ਼ਿਸ਼ ਦੇਖਣਾ, ਆਪਣਾ ਪਿਛੋਕੜ ਦੇਖਣਾ। ਕਦੀ ਮਾਂ ਦੀ ਚਿਖਾ ਜਲਦੀ ਅੱਖਾਂ ਨਾਲ ਦੇਖੀ, ਕਿਤੇ ਪਿਤਾ ਦੀ ਚਿਖਾ ਨੂੰ ਲਾਂਬੂ ਲਾਇਆ। ਕਦੀ ਵਕਤ ਆਇਆ ਸਿਰ 'ਤੇ ਘੁੰਗਣੀਆਂ ਦੀ ਟੋਕਰੀ ਰੱਖ ਕੇ ਘੁੰਗਣੀਆਂ ਵੇਚੀਆਂ। ਵਕਤ ਆਇਆ ਤੁਹਾਡੇ ਦਰ 'ਤੇ ਬੈਠਿਆਂ ਨੂੰ, ਟੋਕਰੀ ਢੋਂਦਿਆਂ ਨੂੰ ਵੀ ਲੋਕਾਂ ਕਬੂਲ ਬੋਲੇ, ਸੱਚੇ ਪਾਤਸ਼ਾਹ ਮੇਰੇ 'ਚ ਗੁਣ ਕੋਈ ਨਹੀਂ, ਤੁਹਾਡੀ ਰਹਿਮਤ ਦੇਖ ਰਿਹਾ, ਨੇਤਰ ਤਾਂ ਭੇਜਾ ਹੋਏ ਨੇ ਮੇਰੇ ਗੁਰੂ ਅਮਰਦਾਸ, ਤੁਸੀਂ ਉਹ ਪਿਆਰ ਮੈਨੂੰ ਦਿੱਤਾ ਜਿਸ ਪਿਆਰ ਮੈਨੂੰ ਮਾਂ ਦਾ ਨਾ ਮਿਲਿਆ। ਤੁਸੀਂ ਮਾਂ ਬਣ ਕੇ ਪਿਆਰ ਦਿੱਤਾ, ਤੁਸੀਂ ਪਿਤਾ ਬਣ ਕੇ ਪਿਆਰ ਦਿੱਤਾ। ਇਕੱਲੇ ਮਾਂ ਬਾਪ ਨਹੀਂ, ਤੁਸੀਂ ਮੇਰੇ ਮਿੱਤਰ ਵੀ ਬਣੇ, ਤੁਸੀਂ ਮੇਰੇ ਭਰਾ ਵੀ ਬਣੇ। ਮੇਰੀਆਂ ਅੱਖਾਂ ਤਾਂ ਭਰੀਆਂ ਨੇ ਮੇਰੇ ਸੱਚੇ ਪਾਤਸ਼ਾਹ, ਤੁਸੀਂ ਮੇਰੇ ਰਿਸ਼ਤੇਦਾਰ ਵੀ ਬਣ ਗਏ। ਉੱਥੇ ਦੇਖੋ ਸ਼ਬਦ ਨੇ ਕਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਕੀ ਗੁਣ ਕਹਾਂ ਮੇਰੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇਰੇ। ਜਦੋਂ ਮੈਂ ਕਹਿੰਦਾ ਮੇਰਾ ਰੋਮ ਰੋਮ ਚਰਨਾਰ ਛਿੜਦੀ ਹੈ, ਗੁਰੂ ਰਾਮਦਾਸ ਕਹਿ ਰਹੇ ਨੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ, ਆਹ ਰਿਸ਼ਤਾ ਬਣਾਇਆ ਗੁਰੂ ਅਮਰਦਾਸ ਨਾਲ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ, ਸਭ ਤੁਮਹਾਰ ਜਾਣੋ ਆਪੇ, ਆਹ ਮੇਰੀ ਹਾਲਤ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਇਹ ਵਡਿਆਈ ਤੇਰੇ ਘਰ ਦੀ ਹੈ ਪਿਆਰਿਓ, ਐਵੇਂ ਨਹੀਂ ਗੱਦੀ ਮਿਲੀ। ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖ ਦੀਨ ਗੁਰੂ ਰਾਮਦਾਸ। ਐ ਪੂਰੀ ਤਸੱਲੀ ਹੋ ਗਈ, ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਗੁਰੂ ਅਮਰਦਾਸ ਇੰਨੇ ਪ੍ਰਸੰਨ ਹੋਏ, ਰਾਜ ਤੋ ਜੋਗ ਤਖ ਦੀਨ ਗੁਰੂ ਰਾਮਦਾਸ। ਕਹਿਣ ਲੱਗੇ ਸਤਿਗੁਰੂ, ਜੋ ਖਮਰੀ ਵਿਦ ਹੋਤੀ ਮੇਰੇ ਸਤਿਗੁਰਾਂ, ਸਭ ਤੁਮਹਾਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਪਿਆਰਿਓ ਅੱਜ ਜਿਹੜਾ ਸਤਿਗੁਰੂ ਦੀ ਪਰਿਕਰਮਾ ਚ ਆਉਂਦਾ ਹੈ, ਮੈਂ ਤਾਂ ਇੱਕ ਦਿਨ ਬਸੰਤ ਐਵੀਨਿਊ ਕਥਾ ਕਰਦਿਆਂ ਕਿਹਾ ਸੀ ਕਿ ਅੰਮ੍ਰਿਤਸਰ ਦੀਆਂ ਸੰਗਤਾਂ ਚੇਤੇ ਰੱਖਣ, ਇਹਨਾਂ ਦੇ ਬਜ਼ੁਰਗ ਭਾਈ ਵੀਰ ਸਿੰਘ ਕਹਿੰਦੇ ਨੇ ਕਦੀ ਇਹ ਸ਼ਬਦ ਵਰਦੇ ਹੁੰਦੇ ਸਨ ਪਰਿਕਰਮਾ 'ਚ ਮੱਥਾ ਟੇਕ ਕੇ। ਮੈਂ ਸ਼ਬਦ ਉਹ ਦੌਰਾਨ ਲੱਗਾ, ਕਈ ਸਾਲ ਪਹਿਲਾਂ ਕਿਹਾ ਸੀ, ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਇਹ ਤਿੰਨ ਸ਼ਬਦ ਕਹਿੰਦੇ ਇਹਦੇ ਸਭ ਕੁਝ ਆ ਜਾਂਦਾ। ਜਦੋਂ ਪਰਿਕਰਮਾ 'ਚ ਮੱਥਾ ਟੇਕਣਾ, ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ, ਪੱਤ ਰੱਖ ਲਈ, ਕਰੀ ਨਾ ਕਿਸੇ ਦਾ ਮੁਥਾਜ। ਅੱਜ ਕਿਹੜਾ ਸਰੀਰ, ਕਿਹੜਾ ਮੁੱਖ ਹੈ ਜਿਹੜਾ ਇਹ ਨਹੀਂ ਗਾ ਰਿਹਾ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਆਖਰੀ ਅਰਥ ਆਪਾਂ ਕਰ ਦਈਏ ਕਿਉਂਕਿ ਸਾਰਾ ਦਿਨ ਸ਼ਬਦ ਪੜਿਆ ਜਾਣਾ ਅੱਜ। ਗੁਰੂ ਰਾਮਦਾਸ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਆਪ ਨੂੰ ਸਿਰਜਣ ਹਾਰੇ ਜਿਹਨੇ ਸਿਰਜਿਆ ਉਹਨੇ ਸਵਾਰ ਦਿੱਤਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਰੱਬ ਜਾਣ ਕੇ ਮੱਥਾ ਟੇਕਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ। ਜਿਹੜਾ ਸ਼ਰਧਾ ਨਾਲ ਚੇਤੇ ਕਰ ਜਾਏਗਾ ਗੁਰੂ ਰਾਮਦਾਸ ਨੂੰ, ਜਿੰਨੀ ਤੂੰ ਸੇਵਿਆ ਭਾਉ ਕਰ, ਸੇ ਤੁਦ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਾਹ ਪਰਵਾਰੇ। ਆਹ ਦਾਤ ਜੀ ਇੱਥੇ ਕਿਸੇ ਅੰਦਰ ਲਾਲਚ ਹੋਵੇ, ਚਸਕਾ ਹੋਵੇ, ਕਾਮ ਹੋਵੇ, ਕ੍ਰੋਧ ਹੋਵੇ, ਮੋਹ ਹੋਵੇ, ਜਿਹੜਾ ਇੱਕ ਵਾਰੀ ਕਹਿੰਦਾ ਗੁਰੂ ਰਾਮਦਾਸ ਸਿੱਖ ਦੀ ਲਾਜ ਰੱਖ ਲਈ, ਮੇਰਾ ਗੁਰੂ ਰਾਮਦਾਸ ਉਹਦੇ ਅੰਦਰੋਂ ਸਾਰੀਆਂ ਵਾਸ਼ਨਾ ਮਾਰ ਕੇ ਬਾਹਰ ਕੱਢ ਦਿੰਦਾ, ਸਾਰੀਆਂ ਵਾਸ਼ਨਾ ਬਾਹਰ ਕਰ ਦਿੰਦੇ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ, ਤੁਦ ਸਾਹ ਪਰਵਾਰਿਆ ਧੰਨ ਸੋ ਤੇਰਾ ਥਾਨ ਹੈ ਹਰਿਮੰਦਰ ਸਾਹਿਬ, ਧੰਨ ਸੋ ਤੇਰਾ ਥਾਨ ਹੈ, ਡਿੱਠੇ ਸਭੇ ਥਾਮ ਨਹੀਂ ਤੁਦ ਚੇਖਾ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ਼ਕਾਰਿਆ, ਨਾਨਕ ਤੂੰ ਲਹਿਣਾ ਤੂੰ ਗੁਰ ਅਮਰ ਤੂੰ ਵਿਚਾਰਿਆ। ਤੇ ਅੱਜ ਜਿਹੜਾ ਗੁਰੂ ਰਾਮਦਾਸ ਦੇ ਦਰਸ਼ਨ ਕਰੇਗਾ, ਗੁਰ ਡਿੱਠਾ ਤਾਂ ਮਨ ਸਾਧਾਰਿਆ, ਉਹਦੇ ਮਨ ਨੂੰ ਆਧਾਰ ਮਿਲੇਗਾ, ਉਹਦੇ ਮਨ ਨੂੰ ਟਿਕਾ ਮਿਲੇਗਾ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਤੂੰ ਆਪ ਚੌ ਜੁਗੀ ਪਰਮੇਸ਼ਰ ਕਿਹਾ ਭੱਟਾ ਨੇ। ਰਾਤ ਮੇਰੇ ਮਨ ਸੀ ਅੱਜ ਜੋ ਵਿਚਾਰ ਕਰਾਂਗੇ, ਸਿੱਖ ਦੀ ਭਾਵਨਾ ਹੈ ਗੁਰੂ ਰਾਮਦਾਸ ਮੇਰਾ ਸਾਕਾਰ ਨਿਰੰਕਾਰ ਹੈ, ਨਿਰਾਕਾਰ ਦਾ ਸਕਾਰ ਰੂਪ ਹੈ। ਤੂੰ ਸਤਿਗੁਰੂ ਚੌ ਜੁਗੀ ਆਪ ਆਪੇ ਪਰਮੇਸ਼ਰ, ਐਸੇ ਦੀਨ ਦਿਆਲ ਧੰਨ ਗੁਰੂ ਰਾਮਦਾਸ, ਆਉਣ ਵਾਲੇ ਦਿਨਾਂ 'ਚ ਜਿਵੇਂ ਹੁਕਮਨਾਮੇ ਦਾਤਾ ਜੀ ਬਖਸ਼ਣਗੇ, ਉਸ ਅਨੁਸਾਰ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਜੀਵਨ ਔਰ ਬਾਣੀ ਵਿੱਚੋਂ ਕੁਛ ਬੇਨਤੀਆਂ ਜ਼ਰੂਰ ਕਰਾਂਗਾ। ਆਓ ਜੋ ਅੱਜ ਹੁਕਮ ਆਇਆ, ਇਸ ਹੁਕਮਨਾਮੇ ਦੀ ਅੰਤਲੀਆਂ ਤੁਕਾਂ ਮਰਿਆਦਾ ਨੂੰ ਨਿਭਾਉਂਦੇ ਹੋਏ ਭਾਈ ਸਾਹਿਬ ਤੋਂ ਸਰਵਣ ਕਰੋ ਜੀ।
ਹਰਿ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਆ, ਨਾਨਕ ਨਾਮ ਨਾ ਵਿਸਰੈ ਮਾਥੇ ਅੰਮ੍ਰਿਤ ਪੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।